ਕਰਨੀਧਰ ਪਾਤਸ਼ਾਹ ਨੇ ਫਰਮਾਇਆ, ਕਹਿੰਦੇ ਭਾਈ ਵਿਚਾਰਸ਼ਾਲੀ ਬਿਰਤੀ ਹੈ ਜਿਹੜੀ, ਇਹੀ ਝਾੜੂ ਲੈ ਕਰਕੇ ਅੰਦਰ ਹਿਰਦਾ ਸਾਫ ਕਰ ਲਵੇ, ਫਿਰ ਉੱਥੇ ਸਤਸੰਗ ਹੈ ਜੀ, ਇਹ ਜਿਹੜੀ ਅੰਮ੍ਰਿਤਮਈ ਕਥਾ ਦੀ ਵਿਚਾਰ ਕੀਰਤਨ ਦਾ ਆਨੰਦ, ਉਹ ਉੱਥੇ ਸੁੱਤੇ ਸਿੱਧੇ ਟਿਕ ਜਾਂਦਾ ਅਤੇ ਆਪਾਂ ਆਨੰਦ ਮਾਣਦੇ। ਸੁਪ੍ਰੇਮੀ ਜਨੋ, ਆਪ ਨੇ ਅੰਮ੍ਰਿਤਮਈ ਬਾਣੀ ਰਹਿ ਰਸ ਦਾ ਪਾਠ ਭਾਵਨਾ ਦੇ ਨਾਲ ਸੁਣਿਆ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਸ ਬਾਣੀ ਦਾ ਮਹੱਤਵ ਵੀ ਬੜਾ ਭਾਰੀ ਰੱਖਿਆ। ਜਿਹੜਾ ਨਿਤਨੇਮ ਕਰਕੇ ਭਾਵੇਂ ਭਾਈ ਸੁਣੇ ਭਾਵੇਂ ਪੜ੍ਹੇ ਰਹਿ ਰਸ ਨੂੰ, ਸਤਿਗੁਰੂ ਜੀ ਉਸ ਨੂੰ ਸੱਚਖੰਡ ਵਿੱਚ ਥਾਂ ਰੱਖਦੇ ਨੇ। ਇਹ ਆਪ ਜੀ ਦਾ ਬਚਨ ਹੈ, ਉਹਨਾਂ ਨੂੰ ਸਤਸੰਗ ਜੀ ਸੱਚਖੰਡ ਵਿੱਚ ਥਾਂ ਪ੍ਰਾਪਤ ਹੋ ਜਾਂਦੀ। ਇਹ ਦੇਖ ਲਓ, ਕਿੱਥੇ ਜਾਈਏ, ਚਾਹੇ ਦੇਸ਼ ਵਿੱਚ ਜਾਈਏ ਚਾਹੇ ਪ੍ਰਦੇਸ਼ ਵਿੱਚ ਜਾਈਏ, ਟਿਕਣ ਨੂੰ ਥਾਂ ਤਾਂ ਹਰ ਕੋਈ ਭਾਲਦਾ ਹੈ, ਚਾਹੇ ਕਿਰਾਏ 'ਤੇ ਰਹੇ ਚਾਹੇ ਮੁੱਲ ਰਹੇ। ਕਿਰਾਏ ਵਾਲੀ ਨੂੰ ਚੰਗੀ ਨਹੀਂ ਸਮਝਦਾ, ਸੋਚਦਾ ਰਹਿੰਦਾ ਕਦੋਂ ਮੇਰੀ ਆਪਣੀ ਬਣ ਜਾਵੇ। ਇਸੇ ਤਰ੍ਹਾਂ ਸਤਸੰਗਤ ਜੀ ਜਿੱਥੇ ਕਿੱਥੇ ਵੀ ਜਾਣਾ ਹੈ, ਚਾਹੇ ਸਵਰਗ 'ਚ ਜਾਣਾ ਚਾਹੇ ਨਰਕ 'ਚ ਜਾਣਾ, ਕਰਮਾਂ ਅਨੁਸਾਰ ਚਾਹੇ ਸੱਚਖੰਡ ਜਾਣਾ, ਚਾਹੇ ਬ੍ਰਹਮਪੁਰੀ 'ਚ ਜਾਣਾ ਚਾਹੇ ਗੁਰਪੁਰੀ 'ਚ ਜਾਣਾ। ਬੇਅੰਤਪੁਰੀਆਂ ਨੇ ਵਾਸ਼ਨਾ ਵੱਧਾ ਜੀਵ ਤੁਰਿਆ ਫਿਰਦਾ ਹੈ, ਲੇਕਿਨ ਸਤਸੰਗਤ ਜੀ ਥਾਂ ਟਿਕਾਣਾ ਹਰ ਕੋਈ ਮਨ ਵਿੱਚ ਇੱਛਾ ਧਾਰਦਾ। ਸੁਪ੍ਰੇਮੀ ਜਨੋ, ਬਿਰਤੀਆਂ ਨੂੰ ਇਕਾਗਰ ਕਰੋ। ਆਪ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੌਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੋਹਣੀ ਨਗਰੀ ਅਨੰਦਪੁਰ ਸਾਹਿਬ ਵਸਾਈ ਹੈ। ਅੱਜ ਵਰਤਮਾਨ ਸਮੇਂ ਦੇ ਅੰਦਰ ਸਾਰੇ ਗੁਰਸਿੱਖਾਂ ਦੇ ਹਿਰਦੇ ਦੇ ਅੰਦਰ ਐਨ ਭਾਵਨਾ ਹੈ ਕਿ ਜੇ ਸਾਡੀ ਨਗਰੀ ਹੈ ਤਾਂ ਅਨੰਦਪੁਰ ਸਾਹਿਬ ਹੈ। ਦੁੱਖ ਦੀ ਪੁਰੀ 'ਚ ਕੋਈ ਰਹਿ ਕੇ ਖੁਸ਼ ਨਹੀਂ ਹੈ, ਆਨੰਦ ਦੀ ਨਗਰੀ 'ਚ ਹਰ ਕੋਈ ਰਹਿ ਕੇ ਸਤਸੰਗ ਜੀ ਖੁਸ਼ ਹੈ। ਸੋ ਜਿਸ ਪ੍ਰਕਾਰ ਸਤਸੰਗਤ ਜੀ ਪ੍ਰੇਤੋਂ ਕੀ ਤੁਨ ਦੇਵਤਾ ਤਿਨ ਕਰਨੇ ਹਾਰੇ, ਜਿਹੜੇ ਪ੍ਰੇਤ ਦਿਓ ਆਦਿਕ ਦੈਂਤ ਬਣੇ ਹੋਏ ਸੀ ਉਹਨਾਂ ਨੂੰ ਦੇਵਤੇ ਬਣਾ ਦਿੱਤਾ ਸੱਚੇ ਪਾਤਸ਼ਾਹ ਨੇ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰੋ ਤਾਰੇ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹ ਤਾਰੇ। ਆਪ ਮੁਕਤ ਰੂਪ ਨੇ ਆਪਣੇ ਜਗਿਆਸੂਆਂ ਗੁਰਸਿੱਖਾਂ ਨੂੰ ਤਾਰ ਰਹੇ ਹਨ। ਜਿਹੜੇ ਸਤਸੰਗ ਜੀ ਭੈੜੀਆਂ ਜੂਨਾਂ ਦੇ ਵਿੱਚ ਪਾਪੀ ਰਾਕਸ਼ਾਦਕ ਜੂਨਾਂ ਦੇ ਕੌਡੇ ਰਾਕਸ਼ ਵਰਗੇ ਵੀ, ਉਹਨਾਂ ਨੂੰ ਵੀ ਮਹਾਰਾਜ ਨੇ ਤਾਰ ਦਿੱਤਾ। ਆਪਣੇ ਪ੍ਰੇਮੀ ਗੁਰਸਿੱਖਾਂ ਦੀ ਕਿਉਂ ਨਹੀਂ ਸਾਰ ਲਵੇਗਾ। ਇਹੋ ਜਿਹੇ ਪਰਉਪਕਾਰੀ ਸਤਿਗੁਰੂ ਜੀ ਹਨ। ਕੱਲ੍ਹ ਆਪਾਂ ਪ੍ਰਸੰਗ ਸੁਣ ਚੁੱਕੇ ਹਾਂ, ਮਾਖਿਓਂ ਦੈਂਤ ਸਤਸੰਗ ਜੀ ਆਪਣੇ ਪਰਿਵਾਰ ਦੇ ਸਮੇਤ ਇਸ ਏਰੀਏ 'ਚ ਰਹਿੰਦਾ ਸੀ ਅਨੰਦਪੁਰ ਸਾਹਿਬ ਦੇ। ਥੇ ਪਿਆ ਸੀ ਪਹਿਲਾਂ ਕੋਈ ਮਾਖਿਓਂ ਵਾਲ ਪਿੰਡ ਸੀ ਇਹਦੇ ਨਾਂ 'ਤੇ, ਜਿੱਥੇ ਰਾਕਸ਼ਾਂ ਨੇ ਸਤਸੰਗ ਜੀ ਨਿਵਾਸ ਕੀਤਾ ਉੱਥੇ ਵਿਚਾਰੇ ਲੋਕ ਕਿੱਥੇ ਬਚ ਸਕਦੇ ਸੀ। ਉਜਾੜ ਸੀ, ਜਿਹਦੀ ਕੋਈ ਮਲਕੀਅਤ ਸੀ ਸਤਸੰਗਤ ਜੀ ਉਹਦੇ ਕੋਲੋਂ ਜਰ ਖਰੀਦ ਮਹਾਰਾਜ ਜੀ ਨੇ ਖਰੀਦੀ ਹੈ। ਇੱਕ ਸਤਸੰਗਤ ਜੀ ਇਤਿਹਾਸ ਵਿੱਚ ਇਹ ਵੀ ਸੁਣਿਆ ਹੈ ਕਿ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਪਾਵਨ ਭੂਮੀ 'ਚ ਜਾ ਕੇ ਚਰਨ ਪਾਏ ਅਨੰਦਪੁਰ ਸਾਹਿਬ, ਉਹਨੇ ਦਿਨੀ ਸਤਸੰਗ ਜੀ ਦੀਪ ਚੰਦ ਰਾਜਾ ਸੀ, ਭੀਮ ਚੰਦ ਰਾਜੇ ਦਾ ਪਿਓ, ਇਹ ਉਹਨੀ ਦਿਨੀ ਬਿਰਧ ਹੋ ਕੇ ਸਮਾਇਆ ਹੈ। ਦੀਪ ਚੰਦ ਦੇ ਸਮਾਉਣ 'ਤੇ ਸਤਸੰਗਤ ਜੀ ਇਸ ਇਲਾਕੇ ਜਦੋਂ ਮਹਾਰਾਜ ਜੀ ਦਾ ਪ੍ਰਭਾਵ ਸੀ, ਬਾਬਾ ਗੁਰਦੁੱਤਾ ਜੀ ਨੇ ਕੀਰਤਪੁਰ ਸਾਹਿਬ ਵਸਾਇਆ ਸੀ, ਪਹਾੜੀਏ ਲੋਕ ਵੀ ਪ੍ਰਭਾਵਿਤ ਸਨ। ਸਤਿਗੁਰੂ ਜੀ ਨੂੰ ਸਤਸੰਗ ਜੀ ਭੋਗ ਦੇ ਸਮੇਂ 'ਤੇ ਬੁਲਾਇਆ। ਉਸ ਭੋਗ ਦੇ ਸਮੇਂ 'ਤੇ ਜਦੋਂ ਸਤਸੰਗਤ ਜੀ ਮ੍ਰਿਤੂ ਕਾਲ ਨੂੰ ਪ੍ਰਾਪਤ ਹੋਇਆ ਦੀਪ ਚੰਦ ਰਾਜਾ, ਭੋਗ ਦੇ ਸਮੇਂ 'ਤੇ ਮਾਤਾ ਨਾਨਕ ਜੀ ਦੇ ਨਾਂ 'ਤੇ ਕੁਝ ਸਤਸੰਗਤ ਜੀ ਇਹਨਾਂ ਨੇ ਜਾਇਦਾਦ ਭੇਟਾ ਕੀਤੀ। ਹੁਣ ਤੱਕ ਵੀ ਕਾਗਜ਼ਾਂ ਦੇ ਵਿੱਚ ਮਾਤਾ ਨਾਨਕੀ ਦਾ ਚੱਕ ਵੱਜਦਾ ਹੈ। ਜੇ ਸਰਕਾਰੂ ਕਾਗਜ਼ ਦੇਖੀਏ, ਜਿੱਥੇ ਆਪਾਂ ਅਨੰਦਪੁਰ ਸਾਹਿਬ ਦਰਸ਼ਨ ਕਰਦੇ ਹਾਂ ਕੇਸਗੜ੍ਹ ਤਖ਼ਤ 'ਤੇ, ਉੱਥੋਂ ਜਿਹੜੇ ਪੁਰਾਣੇ ਸ਼ਹਿਰ ਵੱਲ ਨੂੰ ਜਿਹੜੀ ਸਤਸੰਗਤ ਜੀ ਭੂਮੀ ਹੈ ਜਿੱਥੇ ਵਸਿਆ ਹੋਇਆ ਨਗਰ, ਉਸ ਨੂੰ ਸਤਸੰਗਤ ਜੀ ਮਾਤਾ ਨਾਨਕੀ ਦਾ ਚੱਕ ਕਰਕੇ ਲਿਖਤ ਵਿੱਚ ਹੈ ਪ੍ਰਾਣੀ ਵਿੱਚ। ਸੋ ਉਰੇ ਪਾਸੇ ਨੂੰ ਸਤਸੰਗ ਜੀ ਆਨੰਦਗੜ੍ਹ ਵੱਲ ਨੂੰ ਦੇਖ ਦਿਓ, ਫਿਰ ਆਬਾਦੀ ਵਧੀ ਹੈ। ਭਾਵ ਕਿ ਸਤਿਗੁਰੂ ਜੀ ਨੇ ਕੋਈ ਜ਼ਹਿਰ ਜਰ ਖਰੀਦੀ, ਕੁਛ ਇਸ ਤਰ੍ਹਾਂ ਪ੍ਰੇਮ ਭਾਵਨਾ ਨਾਲ ਭੇਟਾ ਆਈ। ਆਪ ਜੀ ਨੇ ਸਤਸੰਗ ਕਿਸੇ ਨਾਲ ਧੱਕਾ ਕਰਕੇ ਨਹੀਂ ਖੋਹੀ ਹੈ। ਇਹ ਗੁਪਤ ਰੂਹਾਂ ਰਾਕਸ਼ਾਦਕ ਰਹਿੰਦੇ ਸੀ, ਇਹਨਾਂ ਨੇ ਦੇਖਿਆ ਕਿ ਸਾਡਾ ਇੱਥੇ ਵਸਣਾ ਬੜਾ ਮੁਸ਼ਕਲ ਹੈ। ਜਿਹੜੇ ਸਤਸੰਗ ਜੀ ਸ਼ਰਾਬੀ ਕਬਾਬੀ ਨੇ ਉਹ ਕਿੱਥੇ ਸੰਗਤ 'ਚ ਉਹਨਾਂ ਨੂੰ ਨਹੀਂ ਰਹਿ ਸਕਦੇ। ਦਾਖ ਪੱਕੇ ਮੁੱਖ ਪਾ ਕਈ ਹੋਤ ਕਾਗ ਕੋ ਰੋਗ, ਭਾਗਹੀਨ ਕੋ ਨਾ ਮਿਲੇ ਭਲੀ ਵਸਤ ਕਾ ਭੋਗ। ਕਹਿੰਦੇ ਜਦੋਂ ਦਾਖਾਂ ਪੱਕਦੀਆਂ ਨੇ ਕਾਬਲ ਵਗੈਰਾ, ਉਦੋਂ ਸਤਸੰਗ ਜੀ ਉੱਧਰ ਬਹੁਤੇ ਅੰਗੂਰ ਹੁੰਦੇ ਆਪਣੇ ਹਿੰਦੁਸਤਾਨ 'ਚ ਹੁਣ ਲਾਉਣ ਲੱਗ ਗਏ। ਜਿਸ ਵੇਲੇ ਦਾਖਾਂ ਨੇ ਪੱਕਣਾ, ਕਹਿੰਦੇ ਕਾਂ ਦਾ ਮੂੰਹ ਪੱਕ ਜਾਂਦਾ, ਉਹਦੇ ਭਾਗਾਂ 'ਚ ਨਹੀਂ ਹੈ, ਉਹ ਖਾ ਨਹੀਂ ਸਕਦਾ। ਇਸੇ ਤਰ੍ਹਾਂ ਸਤਸੰਗਤ ਜੀ, ਭਾਗਾਂ ਤੋਂ ਹੀ ਨੇ ਜਿਹੜੀ ਰਕਸ਼ ਯੂਨੀਆਂ, ਅਸੰਖ ਮੂਰਖੰਧ ਘੋਰ, ਅਸੰਖ ਚੋਰ ਹਰਾਮ ਖੋਰ, ਇਹੋ ਜਿਹੇ ਤਮੋਗੁਣੀ ਸ੍ਰਿਸ਼ਟੀ ਦੇ ਜੀਵ ਭੂਤ ਪ੍ਰੇਤ ਨੇ, ਉਹਨਾਂ ਨੂੰ ਸਤਸੰਗਤ ਜੀ ਬਾਣੀ ਨਹੀਂ ਸਿਖਾਉਂਦੀ ਹੈ, ਚੰਗੀ ਨਹੀਂ ਲੱਗਦੀ। ਤੜਫ ਉੱਠਿਆ ਸਤਸੰਗ ਜੀ ਮਾਖਿਓਂ ਦੈਂਤ, ਡਰਾਉਣਾ ਚਾਹੁੰਦਾ ਸੀ ਮਹਾਰਾਜ ਜੀ ਨੂੰ। ਸਤਿਗੁਰੂ ਨਿਰਭੈ ਸਰੂਪ ਨੇ, ਸਤਸੰਗਤ ਜੀ ਕੌਣ ਕਿਵੇਂ ਡਰ ਸਕਦੇ ਸੀ। ਜੋ ਇਹਨਾਂ ਦਾ ਆਪਸ ਵਿੱਚ ਹੀ ਮਹਾਰਾਜ ਜੀ ਨਾਲ ਬਚਨ ਹੋਏ ਨੇ, ਆਪਾਂ ਸੁਣਿਆ ਹੈ। ਇਸ ਨੂੰ ਮਹਾਰਾਜ ਨੇ ਕਿਹਾ ਤੂੰ ਇੱਥੇ ਨਹੀਂ ਠਹਿਰ ਸਕਦਾ। ਕਹਿੰਦਾ ਮਹਾਰਾਜ ਇੱਥੇ ਮੈਂ ਠਹਿਰ ਵੀ ਨਹੀਂ ਸਕਦਾ, ਸਿੱਖ ਬਾਣੀ ਪੜ੍ਹਦੇ ਸਾਡੀ ਕੁੱਲ ਨੂੰ ਬਹੁਤ ਦੁੱਖ ਰੂਪ ਹੈ, ਕਿਤੇ ਟਿਕਣ ਵੀ ਦੇਵੋਂਗੇ। 700 ਸਾਲ ਹੋ ਗਿਆ ਮੈਨੂੰ ਇੱਥੇ ਰਹਿੰਦੇ। ਸਤਿਗੁਰੂ ਜੀ ਕਹਿੰਦੇ ਚੰਗਾ, ਹੁਣ ਤੈਨੂੰ ਇਹੋ ਜਿਹੇ ਥਾਂ ਟਿਕਾਵਾਂਗੇ ਜਿੱਥੇ ਤੈਨੂੰ ਫਿਰ ਕਿਤੇ ਪਾਸੇ ਜਾਣ ਦੀ ਲੋੜ ਨਹੀਂ। ਜਾਂ ਨਿਰਦਈ ਧਰਤੀ ਹੈ, 12 ਕੋਚ ਬਸਦੀ ਹੈ ਸਰਹੰਦ ਨਗਰੀ, ਤੁਰਕਾਂ ਦਾ ਰਾਜ ਹੈ, ਵਜੀਦੇ ਵਰਗੇ ਨਿਰਦਈ ਲੋਕ ਉੱਥੇ ਰਾਕਸ਼ ਰਹਿੰਦੇ, ਉਹਨਾਂ ਦੀ ਬਿਰਤੀ ਵੀ ਤੇਰੇ ਵਰਗੀ ਹੈ। ਜਾਂ ਉੱਥੇ ਬਾਗਾਂ 'ਚ ਆਨੰਦ ਮਾਣ, ਜਿਵੇਂ ਮਰਜ਼ੀ ਫਸਲਾਂ ਵਿੱਚੋਂ ਸ਼ੈ ਕੱਢ ਕੇ ਸ਼ਕਤੀ ਨਾਲ ਖਾਈ ਜਾਈ, ਬਠਿੰਡੇ ਦੇ ਕਿਲੇ 'ਚੋਂ ਵੀ ਕੁਝ, ਉੱਥੇ ਚੂਨੀ ਤੁਹਾਡੇ ਭਰਾ ਰਹਿੰਦੇ ਨੇ ਦੈਂਤ, ਉਹਨਾਂ ਨੂੰ ਵੀ ਭੇਜਾਂਗੇ। ਉੱਥੇ 10ਵੇਂ ਪਾਤਸ਼ਾਹ ਨੇ ਭੇਜਣੇ ਨੇ, ਭਵਿੱਖਤ ਬਚਨ ਵੀ ਕਰ ਦਿੱਤਾ। ਇਹਨੂੰ ਸਤਸੰਗਤ ਜੀ ਜਿਸ ਪ੍ਰਕਾਰ ਸਰਹੰਦ ਨੂੰ ਵਿਦਿਆ ਕਰ ਰਹੇ ਨੇ, ਨਾਲ ਹੀ ਨਗਰੀ ਵਸਾ ਰਹੇ ਨੇ। ਇੱਕ ਮੁਸਲਮਾਨ ਪੀਰ ਦੀ ਸਤਸੰਗ ਜੀ ਸ਼ੰਕਾ ਕੱਢ ਕੇ ਉਹਨੂੰ ਮਹਾਰਾਜ ਉਪਦੇਸ਼ ਦੇਣਗੇ, ਇਹ ਕਥਾ ਆ ਰਹੀ ਹੈ। ਆਓ ਸਤਸੰਗ ਜੀ ਆਪਾਂ ਸੁਣੀਏ।
ਲੇ ਕਰ ਨਿਜ ਕਟੰਬ ਕੋ ਸਾਥ,
ਇਹ ਮਾਖਿਓ ਦੈਂਤ ਆਪਣੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ
ਸਿਰ ਪਰ ਆਇਸਮਾਨੀ ਨਾਥ,
ਸਤਿਗੁਰਾਂ ਦੀ ਸਤ ਕਰਕੇ ਆਗਿਆ ਮੰਨੀ। ਇਹਨੇ ਕਿਹਾ ਸੀ ਮਹਾਰਾਜ ਮੇਰਾ ਨਾਂ ਤਾਂ ਰਹਿਣਾ ਚਾਹੀਦਾ, 700 ਸਾਲ ਦਾ ਬਸਦਾ ਮੈਂ ਇੱਥੇ, ਮੇਰੇ ਨਾਂ ਦੀ ਮਸ਼ਹੂਰੀ। ਸਤਿਗੁਰੂ ਜੀ ਕਹਿੰਦੇ ਲੈ ਤੇਰਾ ਨਾਂ ਵੀ ਰਹੂਗਾ, ਹੋਮੈ ਤੋਂ ਖਾਲੀ ਤਾਂ ਸਤਸੰਗ ਜੀ ਗੁਰੂ ਸਾਹਿਬ ਨੇ, ਹੋਰ ਹੋਮੈ ਦੀ ਸਾਰੀ ਦੁਨੀਆ ਭਰੀ ਹੋਈ ਹੈ। ਕੋਈ ਪੱਥਰਾਂ 'ਤੇ ਨਾਂ ਲਿਖਾਉਂਦਾ, ਕੋਈ ਕਿਸੇ ਪਾਸੇ ਦਿਖਾਉਂਦਾ, ਹੋਮੈ ਕਰਕੇ ਹੀ ਆ ਸਤਸੰਗ ਜੀ ਸਾਰਾ। ਮਹਾਰਾਜ ਕਹਿੰਦੇ ਚੰਗਾ, ਜਿਹੜੇ ਮਨਮਤੀਏ ਲੋਕ ਹੋਣਗੇ, ਪਹਾੜੀਏ ਇੱਧਰ ਉੱਧਰ ਜਿਨ੍ਹਾਂ ਨੇ ਸਿੱਖੀ ਨਹੀਂ ਧਾਰੀ, ਉਹ ਇਸ ਨਗਰ ਨੂੰ ਮਾਖਿਓਂ ਵਾਲ ਕਿਹਾ ਕਰਨਗੇ, ਸਾਡੇ ਗੁਰੂ ਕੇ ਸਿੱਖ ਅਨੰਦਪੁਰ ਸਾਹਿਬ ਕਿਹਾ ਕਰਨਗੇ। ਹੁਣ ਤੱਕ ਵੀ ਸਤਸੰਗਤ ਜੀ ਨਾਲ ਇੰਨਾ ਮਸ਼ਹੂਰ ਹੋ ਗਿਆ ਅਨੰਦਪੁਰ ਸਾਹਿਬ, ਪੁਰਾਣੇ ਲੋਕ ਹਲੇ ਵੀ ਪਹਾੜੀਏ ਮਾਖਿਓਂ ਵਾਲ ਅਨੰਦਪੁਰ ਕਹਿੰਦੇ ਨੇ, ਉਹਨਾਂ ਦੀ ਰਸਨਾ 'ਤੇ ਚੜ੍ਹਿਆ ਹੋਇਆ ਹੈ। ਸੋ ਨਾਲੇ ਸਤਸੰਗ ਜੀ ਜਿਹੜਾ ਨੇੜੇ ਵੱਸਦਾ ਹੁੰਦਾ ਉਹਨੂੰ ਸ਼ਰਧਾ ਨਹੀਂ ਹੁੰਦੀ ਹੈ। ਕਬਲ ਦੀਆਂ ਜੜ੍ਹਾਂ 'ਚ ਡੱਡੂ ਰਹਿੰਦਾ ਪਰ ਸੁਗੰਧੀ ਨਹੀਂ ਲੈ ਸਕਦਾ ਹੈ, ਕਬਲ ਦੀ ਜਾਲਾ ਹੀ ਖਾਂਦਾ ਹੈ। ਇਸ ਤਰ੍ਹਾਂ ਚਮਕੌਰ ਸਾਹਿਬ ਹੋਇਆ, ਫਤਿਹਗੜ੍ਹ ਸਾਹਿਬ ਹੋਇਆ, ਜਿਹੜੇ ਦੂਰ ਦੇ ਨਿਵਾਸ ਰੱਖਣ ਵਾਲੇ ਪ੍ਰੇਮੀ ਨੇ, ਉਹ ਬੜੇ ਸਤਸੰਗ ਜੀ ਫਤਿਹਗੜ੍ਹ ਸਾਹਿਬ ਜੀ ਕਹਿਣਗੇ, ਚਮਕੌਰ ਸਾਹਿਬ ਜੀ ਕਹਿਣਗੇ। ਉੱਥੇ ਸਤਸੰਗ ਜੀ ਉਹਨਾਂ ਲੋਕਾਂ ਨਾਲ ਗੱਲ ਕਰੋ, ਚਮਕੌਰ ਜਾਇਆ ਆ ਕਹਿਣਗੇ, ਫਤਿਹਗੜ੍ਹ ਜਾਇਆ ਆ। ਸਤਸੰਗਤ ਜੀ ਨੇੜੇ ਰਹਿਣ ਵਾਲਿਆਂ ਦੀ ਭਾਵਨਾ ਕੋਈ ਘੱਟ ਜਾਂਦੀ ਹੈ, ਭਾਵ ਉਹੀ ਬਿਦਤੇ ਦੇਵਾ, ਭਾਵਨਾ ਦੇ ਸਿਰ 'ਤੇ ਹੀ ਵਾਹਿਗੁਰੂ ਨੇ ਪ੍ਰਗਟ ਹੋਣਾ ਹੈ। ਦੇਖ ਲਓ, ਜੇ ਭਾਵਨਾ ਕਮਜ਼ੋਰ ਹੁੰਦੀ ਜਾਵੇ ਨਾ ਸ਼ਰਧਾ ਅੰਦਰੋਂ, ਸਮਝ ਲਵੇ ਵੀ ਮੰਦੇ ਭਾਗ ਜਾਗ ਪਏ। ਆਪਾਂ ਨੂੰ ਇਹ ਪਤਾ ਹੀ, ਹਰ ਇੱਕ ਨੂੰ ਅਨੁਭਵ ਹੈ ਕਿ ਕਿਸੇ ਦਿਨ ਸ਼ਰਧਾ ਜ਼ਿਆਦਾ ਹੁੰਦੀ ਹੈ ਮਨ 'ਚ, ਕਦੇ ਘੱਟ ਦੀ ਜੀ ਹੁੰਦੀ ਹੈ। ਜਿੱਦਣ ਘੱਟ ਹੋਵੇ ਉਦਣ ਬਾਣੀ ਪੜ੍ਹਨ ਦਾ ਆਨੰਦ ਨਹੀਂ ਆਉਂਦਾ, ਜਿੱਦਣ ਬਹੁਤੀ ਹੋਵੇ ਉਦਣ ਵਿਰਾਗ ਮਈ ਬਿਰਤੀ ਸਤਸੰਗ ਜੀ ਆਨੰਦ ਨੂੰ ਮਾਣਦੀ ਹੈ। ਸੋ ਇਹ ਸਤਸੰਗਤ ਜੀ ਜਿਤਨੇ ਮਨਮਤੀਏ ਲੋਕ ਨੇ, ਉਹ ਮਾਖਿਓਂ ਵਾਲ ਅਨੰਦਪੁਰ ਸਾਹਿਬ ਕਿਹਾ ਕਰਦੇ। ਮਹਾਰਾਜ ਨੇ ਇਸ ਨੂੰ ਸਤਸੰਗ ਜੀ ਵਿਦਿਆ ਕੀਤਾ ਹੈ ਰਾਕਸ਼ ਨੂੰ। ਜਿੱਥੇ ਵੱਡੇ ਵੱਡੇ ਬਾਗ ਸੀ ਤੁਰਕਾਂ ਦੇ ਲਾਏ ਹੋਏ, ਆਮ ਖਾਸ ਬਾਗ ਹੁਣ ਵੀ ਮਸ਼ਹੂਰ ਹੈ, ਇੱਥੇ ਸਰਹੰਦ ਪਹੁੰਚ ਗਿਆ ਇਹ ਰਾਕਸ਼।
ਬੜੇ ਬਿਰਸ਼ਨ ਕੋ ਕਰੇ ਅਨੁਰਾਗ,
ਬੜੇ ਬੜੇ ਬਿਰਸ਼ ਦੇਖੇ ਖੜੇ, ਬੜਾ ਪ੍ਰੇਮ ਕੀਤਾ ਇਸਨੇ।
ਵਸਿਓ ਭਲੇ ਨਿਜ ਜੀਵਾ ਕਰੇ,
ਉੱਥੇ ਆਪਣਾ ਗੁਜ਼ਾਰਾ ਕਰਨ ਲੱਗ ਗਿਆ, ਆਪਣੇ ਪਰਿਵਾਰ ਨੂੰ ਲੈ ਕੇ ਵਸਣ ਲੱਗਿਆ।
ਖੇਤਨ ਕੀ ਛੈ ਸਭ ਕੀ ਹਰੇ,
ਥਾਂ ਥਾਂ ਤੇ ਸਤਸੰਗਤ ਜੀ ਜਿੱਥੇ ਖੇਤ ਲੋਕ ਬੀਜਦੇ ਨੇ ਨਾ, ਫਸਲ ਹੁੰਦੀ ਹੈ, ਜਿਣਸਾਂ ਦੇ ਵਿੱਚੋਂ ਆਪਦੀ ਸ਼ਕਤੀ ਨਾਲ ਖਾਣ ਨੂੰ ਖਿੱਚ ਲੈਂਦਾ ਹੈ।
ਬਾੜ ਬਟੋਰੇ ਗਾਹੇ ਬਣਾਵੇ,
ਜ਼ਿਮੀਦਾਰ ਵੱਢਦੇ ਨੇ, ਇਕੱਠੀ ਕਰਦੇ ਨੇ ਫਸਲ ਨੂੰ, ਗਾਹ ਕੇ ਜਦੋਂ ਦਾਣੇ ਇਕੱਠੇ ਢੇਰ ਲਾਉਂਦੇ ਨੇ।
ਧਾਨੇ ਤਰੇ ਕੇ ਪੀਸ ਪਕਾਵੇ,
ਜੇ ਪੀਹ ਕੇ ਵੀ ਪਕਾ ਕੇ ਵੀ ਆਟਾ ਕਿਤੇ ਰੱਖਿਆ ਹੋਵੇ ਉਹਦੇ ਵਿੱਚੋਂ ਵੀ ਖਿੱਚ ਲੈਂਦਾ ਸੀ। ਇਸੇ ਤਰ੍ਹਾਂ ਸਤਸੰਗ ਜੀ ਦਾਣੇ ਪਏ ਹੋਣ ਉਹਨਾਂ ਵਿੱਚੋਂ ਵੀ
ਸਤਿਗੁਰ ਹਰ ਪਰਮੇਸ਼ਰ ਨਾਮ।
ਪਰ ਫਰਕ ਇੰਨਾ ਸੀ ਜਿਹੜੇ ਭਾਈ ਸਤਿਗੁਰੂ ਪਰਮੇਸ਼ਰ ਰੂਪ ਨੇ ਗੁਰਾਂ ਦੇ ਆਸਰੇ ਜੋ ਪਰਮੇਸ਼ਰ ਦੇ ਨਾਮ ਲੈਣ ਵਾਲੇ ਲੋਕ ਨੇ ਕਿਰਤੀ
ਕਰੇ ਨਾ ਕ੍ਰਿਤ ਕਰੇ ਸਭ ਤਾਮ।
ਜਿਹੜੇ ਨਾਮ ਨਹੀਂ ਲੈਂਦੇ ਸਾਰਾ ਦਿਨ ਕਿਰਤ ਵਿੱਚ ਖਚਤ ਹੋਏ ਹੋਏ ਹਨ
ਤਿੰਨ ਤੇ ਵਹਿਰ ਕੇ ਕਰਮੇ ਹੋਏ।
ਉਹਨਾਂ ਦੀ ਜਿਣਸ ਵਿੱਚੋਂ ਲੈਂਦੇ ਸੀ ਸਤਸੰਗਤ ਜੀ, ਨਾਮ ਜਪਣ ਵਾਲਿਆਂ ਦੇ ਨੇੜੇ ਨਹੀਂ ਸੀ ਜਾ ਸਕਦੇ। ਉਹਨਾਂ ਦੇ ਭਾਵੇਂ ਅਨਾਜ ਘਰ ਪਿਆ ਹੋਵੇ ਭਾਵੇਂ ਖੇਤ ਵਿੱਚ ਹੋਵੇ ਉਹਦੇ ਵਿੱਚੋਂ ਖਿੱਚ ਲੈਂਦੇ ਸੀ ਰਾਕਸ਼,
ਅਨਾਜ ਕੀ ਕਾਢੇ ਸੋ
ਵਿੱਚੋਂ ਆਪਦੀ ਸ਼ਕਤੀ ਨਾਲ ਕੱਢ ਲੈਂਦੇ ਅਨਾਜ ਖਾਣ ਨੂੰ ਰਾਕਸ਼।
ਕਹੂੰ ਚੌਥਾਈ ਕਹੂੰ ਤਿਹਾਈ,
ਕਈਆਂ ਦੇ ਵਿੱਚੋਂ ਚੌਥਾ ਹਿੱਸਾ ਕਿੱਥੇ ਤੀਜਾ ਹਿੱਸਾ,
ਕਿਤ ਤੇ ਅਰਧ ਲੇਤ ਸੇ ਖਾਈ।
ਜਿਹੜੇ ਬਹੁਤੇ ਸ਼ਰਾਬੀ ਕਬਾਬੀ ਹੁੰਦੇ ਨਾਮ ਨੂੰ ਭੁੱਲ ਕੇ ਵੀ ਨਹੀਂ ਸੀ ਰਹਿੰਦੇ, ਉਹਨਾਂ ਦੇ ਘਰੋਂ ਤਾਂ ਅੱਧ ਵੀ ਅੱਧ ਲੈ ਜਾਂਦੇ।
ਅਚਵਨ ਲੱਗ ਜੋ ਹਰ ਗੁਰਨਾਮ,
ਜਿਹੜੇ ਛਕਣ ਲੱਗੇ ਭੋਜਨ ਵਾਹਿਗੁਰੂ ਦਾ ਨਾਮ ਲੈਂਦੇ।
ਸਿਮਰੇ ਨਹਿ ਪਰਵੇਸ਼ੇ ਤਿਸ ਧੰਮ,
ਜਿਹੜੇ ਸਤਸੰਗ ਜੀ ਸਿਮਰਦੇ ਸੀ ਉਹਨਾਂ ਦੇ ਘਰ ਚ ਨਹੀਂ ਸੀ ਪ੍ਰਵੇਸ਼ ਹੋ ਸਕਦੇ, ਬਾਣੀ ਇਹਨਾਂ ਨੂੰ ਚੰਗੀ ਨਹੀਂ ਲੱਗਦੀ।
ਜਿਵ ਮਾਖੋ ਜਬ ਗੁਰੂ ਨਕਾਰਾ,
ਜੋ ਮਾਖਿਓ ਦੈਤ ਗੁਰੂ ਸਾਹਿਬ ਨੇ ਜਦੋਂ ਕੱਢ ਦਿੱਤਾ।
ਸੁਖਤ ਜਥਾ ਸੁਖ ਭਈ ਸਕਾਰਾ,
ਸਤਸੰਗਤ ਜੀ ਰਾਤਰੀ ਦਾ ਸਮਾਂ ਸੀ ਜਦੋਂ ਇਸ ਨੂੰ ਵਿਦਿਆ ਕੀਤਾ, ਰਾਤ ਨੂੰ ਆਇਆ ਨਾ ਡਰਾਉਣ ਵਾਸਤੇ ਮਹਾਰਾਜ ਜੀ ਨੂੰ, ਸਤਿਗੁਰੂ ਜੀ ਨੇ ਰਾਤੋ ਰਾਤ ਇਸ ਨੂੰ ਵਿਦਿਆ ਕਰ ਦਿੱਤਾ। ਸਾਰੀਆਂ ਸੰਗਤਾਂ ਸਮੇਤ ਮਹਾਰਾਜ ਵਿਰਾਜ ਗਏ ਅੰਮ੍ਰਿਤ ਵੇਲੇ ਉੱਠੇ।
ਸੌਚ ਇਸ਼ਨਾਨ ਕੀਨ ਪ੍ਰਭ ਬੈਸੇ,
ਸਵੇਰੇ ਸਤਿਗੁਰੂ ਜੀ ਨੇ ਸੌਚ ਇਸ਼ਨਾਨ ਕਰਕੇ ਜਦੋਂ ਬੈਠਣਾ ਕੀਤਾ ਸਿੰਘਾਸਣ ਤੇ,
ਹੋਰ ਕੀ ਕਾਰ ਕਰਾਵੇ ਤੈਸੇ,
ਆਪ ਜੀ ਸਤਸੰਗ ਜੀ ਮਿਸਤਰੀਆਂ ਨੂੰ ਪ੍ਰੇਰ ਕੇ ਨਗਰ ਦੀ ਚਿਣਾਈ ਕਰਾ ਰਹੇ ਨੇ ਮਕਾਨਾਂ ਦੀ।
ਸ੍ਰੀ ਗੁਰੂ ਹਰਗੋਬਿੰਦ ਕੇ,
ਸਤਸੰਗ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ
ਨੰਦਨ ਬੰਦਨ ਯੋਗ,
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਜੀ ਮੱਥਾ ਟੇਕਣੇ ਯੋਗ ਹਨ।
ਤੇਗ ਬਹਾਦਰ ਧਰਮ ਧੁਰ,
ਧਰਮ ਦੇ ਧੁਰਾ ਰੂਪ ਨੇ, ਧਰਮ ਦਾ ਆਸਰਾ ਰੂਪ ਨੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ।
ਸਦਾ ਰਹੇ ਬ੍ਰਿਤ ਯੋਗ,
ਰਹਿੰਦੇ ਕਿਵੇਂ ਨੇ ਸਤਸੰਗਤ ਜੀ, ਬਿਰਤੀ ਹਰ ਵੇਲੇ ਸਿਮਨ ਭਜਨ ਜੁੜੀ ਰਹਿੰਦੀ ਹੈ। ਆ ਸਿਆਣਿਆਂ ਨੂੰ ਪਤਾ ਕੁਤਮਨ ਵਾਸ ਸੂਈ ਹੁੰਦੀ ਹੈ, ਸਮੁੰਦਰੀ ਜਹਾਜ਼ਾਂ ਵਾਲੇ ਉਹ ਰੱਖਦੇ ਨੇ ਕਿ ਦਿਸ਼ਾ ਨਾ ਭੁੱਲ ਜੇ ਸਾਨੂੰ, ਉਹ ਧਰੂਵ ਵੱਲ ਨੂੰ ਹੀ ਸੂਈ ਰਹਿੰਦੀ ਹੈ, ਜੇ ਫੜ ਕੇ ਦੂਜੇ ਪਾਸੇ ਨੂੰ ਘੁਮਾ ਦੀਏ ਜਦੋਂ ਛੱਡੋਗੇ ਫਿਰ ਧਰੂਵ ਵੱਲ ਨੂੰ ਹੋ ਜਾਂਦੀ ਹੈ। ਇਸੇ ਤਰ੍ਹਾਂ ਸਤਸੰਗੀ ਬ੍ਰਹਮ ਗਿਆਨੀਆਂ ਦੀ ਗੁਰੂਆਂ ਦੀ ਬਿਰਤੀ ਹੈ ਨਾ ਜਿਹੜੀ, ਜੇ ਉਹਨਾਂ ਨੂੰ ਬੁਲਾਈਏ ਉਹ ਆਪਣਾ ਪ੍ਰਸ਼ਨ ਦਾ ਉੱਤਰ ਤਾਂ ਦੇਣਗੇ, ਉਹਨਾਂ ਚਿਰ ਜਦ ਉਹ ਸਤਸੰਗ ਚੁੱਪ ਕਰ ਜਾਣਗੇ ਫਿਰ ਬਿਰਤੀ ਨਾਮ ਚ ਲੱਗ ਜਾਂਦੀ ਹੈ ਇੱਕਦਮ ਕੜਕਦੇ। ਅੱਠੇ ਪਹਿਰ ਸਤਸੰਗਤ ਜੀ ਸਿਮਨ ਭਜਨ ਵਿੱਚ ਲੀਨ ਰਹਿੰਦੇ ਗੁਰੂ ਤੇਗ ਬਹਾਦਰ ਜੀ।
ਚੌਪਈ ਮੰਦਰ ਸੁੰਦਰ ਹੇਤ ਕਰਾਵਨ,
ਬੜੇ ਸੋਹਣੇ ਸਤਸੰਗਤ ਜੀ ਮਹਿਲ ਬਣਾਉਣ ਵਾਸਤੇ
ਸ੍ਰੀ ਗੁਰਸ਼ਿਲਪੀ ਕਰੇ ਆਹਵਾਨ,
ਸਤਗੁਰਾਂ ਨੇ ਸਿਆਣੇ ਸਿਆਣੇ ਮਿਸਤਰੀ ਸੱਦੇ,
ਬ੍ਰਿੰਦ ਮਜ਼ਦੂਰ ਬੁਲਾਏ ਲਗਾਏ,
ਬਹੁਤ ਸਾਰੇ ਮਜ਼ਦੂਰ ਵੀ ਬੁਲਾ ਕੇ ਲਾ ਲਏ,
ਧਰਮਸਾਲ ਕੋ ਵਿਉਂਤ ਬਣਾਏ,
ਧਰਮਸਾਲ ਜਿੱਥੇ ਜਾ ਕੇ ਸਿੱਖ ਅਟਕਣ ਉਹਦੀ ਵਿਉਂਤ ਬਣਾ ਰਹੇ ਨੇ।
ਦਾਰ ਬੁਲੰਦ ਸੁਗੰਧਤ ਬ੍ਰਿੰਦ,
ਦਿਆਰ ਦੀ ਲੱਕੜੀ ਜਿਹੜੀ ਸਤਸੰਗੀ ਸੁਗੰਧੀ ਦੇ ਸਹਿਤ ਮੰਗਾਉਂਦੇ ਨੇ ਪਹਾੜ ਚੋਂ,
ਨਾਨਾ ਚਿਤ੍ਰਤ ਬਨ ਅਰਬਿੰਦ
ਜਿਹਦੇ ਉੱਤੇ ਸਤਸੰਗ ਜੀ ਫੁੱਲ ਬੂਟੇ ਕੱਢਦੇ ਆ ਚਿੱਤਰਕਾਰੀ ਮਿਸਤਰੀ,
ਸੁਗਰਨ ਘਰ 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 ਦੁਆਰਾ,
ਸਿਆਣਿਆਂ ਮਿਸਤਰੀਆਂ ਨੇ ਸਤਸੰਗ ਜੀ ਚਗਾਠਾਂ ਦਰਵਾਜਿਆਂ ਦੀਆਂ ਘੜ ਘੜ ਕੇ ਘਰਾਂ ਦੇ ਦਰਵਾਜਿਆਂ ਚ ਲਾਉਂਦੇ ਨੇ।
ਕਰੀ ਸਹਾਵਨ ਅਨਕ ਪ੍ਰਕਾਰਾ,
ਨਾਨਾ ਤਰ੍ਹਾਂ ਦੀ ਧਰਮਸਾਲਾ ਸੋਹਣੀ ਬਣਾਈ,
ਚਾਰ ਚੌਂਕ ਚੌਂਕਣ ਆਕਾਰ,
ਚੌਰਸ ਰੱਖਿਆ ਆਕਾਰ ਚਾਰ ਸਪੇਰਿਓਂ,
ਰਚਿਓ ਫਾਰਸੇ ਉਤ ਦਰਬਾਰ,
ਇਉਂ ਸਤਸੰਗ ਜੀ ਦਰਬਾਰ ਸਜਾਉਣ ਵਾਸਤੇ ਵੀ ਥੱਲੇ ਫਰਸ਼ ਬਣਾਇਆ।
ਰੁੱਤ ਖੁਸ਼ਟਨ ਮੈਂ ਸਭ ਸੁਖਦਾਇਕ,
ਕਹੀ ਧਰਮਸਾਲਾ ਜਿਹੜੀ ਛੇਆਂ ਰੁੱਤਾਂ ਚ ਸੁਖ ਦੇਵੇ,
ਸੁੰਦਰ ਬਣਿਆ ਦੇਖ ਬੇਲਾਇਕ,
ਬੜੀ ਸੋਹਣੀ ਬਣੀ ਸਤਸੰਗ ਜੀ ਦੇਖਣ ਦਰਸ਼ਨ ਕਰਨੇ ਯੋਗ, ਜਿੱਥੇ ਸਰਦੀ ਨੂੰ ਵੀ ਆਰਾਮ ਰਹੇ ਤੇ ਗਰਮੀ ਨੂੰ ਵੀ।
ਇੱਕ ਧਰਮਸਾਲ ਵਿਦੇਸ਼ਨ ਹੇਤ,
ਇੱਕ ਹੋਰ ਧਰਮਸਾਲਾ ਦੂਜੀ ਬਣਾਈ,
ਇੱਕ ਰਹਿ ਬੇ ਹਿਤ ਬਣੇ ਨਿਕੇਤ,
ਇੱਕ ਤਾਂ ਸਤਸੰਗ ਜੀ ਪ੍ਰੇਮੀਆਂ ਦੇ ਰਹਿਣ ਵਾਸਤੇ ਘਰ ਇੱਕ ਪਾਸੇ ਬਣ ਰਹੇ ਨੇ, ਇੱਕ ਧਰਮਸਾਲਾ ਯਾਤਰੂਆਂ ਵਾਸਤੇ ਬਣਾਈ ਹੈ,
ਇੱਕ ਪੀਰ ਕਿਤ ਗਮਨ ਤੇ ਜਾਈ।
ਸੁਣੋ ਸਤਸੰਗ ਜੀ, ਇੱਕ ਰੋਪੜ ਦਾ ਇੱਕ ਮੁਸਲਮਾਨ ਪੀਰ ਸੀ, ਉਹ ਆਪਦੇ ਮਰੀਦਾਂ ਨੂੰ ਦਰਸ਼ਨ ਦੇਣ ਵਾਸਤੇ ਨੰਗਲ ਵੱਲ ਨੂੰ ਚਲਿਆ ਜਾਂਦਾ ਸੀ, ਭਾਖੜਾ ਨੰਗਲ ਜਿੱਧਰ ਸਤਸੰਗ ਜੀ ਸ਼ਹਿਰ ਵੱਸਦਾ ਹੈ। ਇਹ ਉਦੋਂ ਤੁਰ ਕੇ ਜਾਂਦੇ ਹੁੰਦੇ, ਰੇਲ ਗੱਡੀ ਵੀ ਸਰ ਸਮਝੀ ਥੋੜ੍ਹਾ ਜਿਹਾ ਚਿਰ ਹੀ ਗਈ ਹੋਇਆ ਗਈ ਨੂੰ, ਸੜਕਾਂ ਕਿੱਥੇ ਸੀ, ਸਾਰੀਆਂ ਸੰਗਤਾਂ ਆਨੰਦਪੁਰ ਸਾਹਿਬ ਨੂੰ ਸਰ ਸੰਗਤ ਤੁਰ ਕੇ ਵੀਰਾਂ ਕੱਤਦੀਆਂ ਸੀ। ਸੋ ਇਹ ਤੁਰਿਆ ਜਾ ਰਿਹਾ ਸੀ ਕੋਲ ਦੀ
ਥਲ ਆਨੰਦਪੁਰ ਪਹੁੰਚੋ ਆਈ।
ਜਦੋਂ ਰੋਪੜ ਤੋਂ ਚੱਲਿਆ ਹੋਇਆ ਭਰਤਗੜ ਲੰਘ ਕੇ ਆਨੰਦਪੁਰ ਸਾਹਿਬ ਪਹੁੰਚਿਆ,
ਚਿੰਤੀ ਲੱਗੀ ਦੇਖ ਕਰ ਸੋਏ।
ਇਹ ਦੇਖਦਾ ਵੀ ਇੱਥੇ ਤਾਂ ਅੱਗੇ ਮੈਂ ਕਈ ਵਾਰ ਲੰਘਿਆ, ਉਦਾਂ ਹੀ ਆ ਧਰਤੀ ਉਜਾੜ ਪਈ, ਆ ਬੜੇ ਚਨਾ ਰਿਹਾ ਕੋਈ ਮਕਾਨ,
ਰਚਨਾ ਰੁਚਰ ਬਜ਼ਾਰਨ ਜੋ ਏ,
ਬੜੇ ਸੋਹਣੇ ਬਜ਼ਾਰਾਂ ਦੀ ਰਚਨਾ ਬਣ ਰਹੀ ਹੈ।
ਕਿਨੋ ਕੀਨ ਇਹ ਪੁੱਛਤ ਭਇਉ,
ਖੜ ਕੇ ਪੁੱਛਣ ਲੱਗਾ ਮੁਸਲਮਾਨ ਪੀਰ, ਇਹ ਕੌਣ ਬਣਾ ਰਿਹਾ ਨਗਰ।
ਸੰਤ ਸਿਲਪੀਨ ਉੱਤਰ ਦੇਉ,
ਮਿਸਤਰੀਆਂ ਦੇ ਨੇੜੇ ਹੋ ਕੇ ਜਦੋਂ ਪੁੱਛਿਆ ਮਿਸਤਰੀਆਂ ਨੇ ਉੱਤਰ ਦਿੱਤਾ,
ਸ੍ਰੀ ਗੁਰ ਹਰਗੋਬਿੰਦ ਕੁਲ ਚੰਦ,
ਕਹਿਣ ਲੱਗੇ ਹੇ ਪੀਰ ਜੀ, ਇਹ ਸੋਢ ਮਾਸ ਦੇ ਵਿੱਚ ਚੰਦਰਮਾ ਰੂਪ ਗੁਰੂ ਹਰਗੋਬਿੰਦ ਸਾਹਿਬ ਜੀ,
ਤਿਨਕੇ ਤੇਗ ਬਹਾਦਰ ਨੰਦ,
ਉਹਨਾਂ ਦੇ ਛੋਟੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਜੀ ਹਨ,
ਬੈਠੇ ਵਿਦਿਤ ਅਭੈ ਗੁਰ ਗਾਦੀ,
ਹੁਣੇ ਹੀ ਗੁਰਤਾ ਗੱਦੀ ਤੇ ਪ੍ਰਗਟ ਹੋ ਕੇ ਬੈਠੇ ਹਨ,
ਪਰੇ ਵਿਰਾਗ ਗਿਆਨ ਅਹਿਲਾਦੀ,
ਜਿਨ੍ਹਾਂ ਦੇ ਹਿਰਦੇ ਵਿੱਚ ਵਿਰਾਗ ਤੇ ਗਿਆਨ ਭਰਿਆ ਹੋਇਆ ਹੈ, ਆਨੰਦ ਸਰੂਪ ਹਨ।
ਤਿਨੋਂ ਕਰਾਏ ਇਹ ਪਰ ਮੰਦਰ,
ਇਹ ਸੋਹਣੇ ਸੋਹਣੇ ਮਕਾਨ ਉਹ ਬਣਵਾ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਨ੍ਹਾਂ ਦੀ ਬਿਰਤੀ ਹਰ ਵੇਲੇ ਚਰਨ ਸਿਮਰਨ ਚ ਰਹਿੰਦੀ ਔਰ ਬਰਾਗ ਵਸਦਾ ਹੈ।
ਵਾਂਛਤ ਪੁਰ ਬਸਾਏ ਬਹੁ ਸੁੰਦਰ,
ਉਹ ਚਾਹੁੰਦੇ ਨੇ ਸੋਹਣਾ ਨਗਰ ਵਸਾਉਣਾ।
ਸੰਤ ਪੀਰ ਨੇ ਤਰਕ ਵਿਚਾਰੀ,
ਮੁਸਲਮਾਨ ਪੀਰ ਸੀ ਸਤਸੰਗ ਜੀ, ਤਰਕ ਮਾਰੀ ਇਸ ਨੇ, ਮੁਸਲਮਾਨ ਪੀਰ ਨੇ ਵਿਚਾਰ ਕੇ ਲੱਗਾ ਕਹਿਣ,
ਕਾਰਨ ਕਹਿਣ ਗੁਰ ਬਿਖਮ ਨਿਹਾਰੀ,
ਮਿਸਤਰੀਆਂ ਨੂੰ ਕਹਿੰਦਾ ਵੀ ਤੁਹਾਡਾ ਬਚਨ ਸੁਣ ਕਰਕੇ ਮੈਨੂੰ ਕੁਛ ਅਣਬਣ ਲੱਗਦੀ ਹੈ, ਕਹਿੰਦਾ ਕਰਨਾ ਤੇ ਕਹਿਣਾ ਇੱਕ ਹੋਣਾ ਚਾਹੀਦਾ ਹੈ, ਚਾਹੇ ਸਿੱਖ ਹੈ, ਚਾਹੇ ਮਰੀਦ ਹੈ, ਚਾਹੇ ਪੀਰ ਹੈ, ਚਾਹੇ ਗੁਰੂ ਹੈ, ਜਿਹਦਾ ਕਹਿਣੀ ਕੁਛ ਹੋਰ ਹੈ ਕਰਨੀ ਕੁਛ ਹੋਰ ਹੈ ਉਹਨੂੰ ਲੋਕ ਚੰਗਾ ਨਹੀਂ ਸਮਝਦੇ, ਜਿਹੀ ਜੀ ਕਥਨੀ ਉਹੀ ਕਰੋ ਜਿਹੜੀ ਸਤਸੰਗ ਜੀ ਕਰ ਸਕਦੇ, ਜੇ ਨਹੀਂ ਕਰ ਸਕਦੇ ਤਾਂ ਕਥਨੀ ਸਤਸੰਗ ਜੀ ਹੱਥ ਜੋੜ ਦਿਓ। ਕਹਿਣ ਲੱਗੇ ਇੱਕ ਪਾਸੇ ਤੱਕ ਮਿਸਤਰੀ ਉਹ ਕਹਿੰਦੇ ਵੀ ਬਰਾਗ ਹੈ ਉਹਨਾਂ ਦੇ ਅੰਦਰ, ਦੂਜੇ ਪਾਸੇ ਕਥਨ ਤਾਂ ਕਰਦੇ ਵੀ ਬਰਾਗੀ ਨੇ, ਭਜਨ ਕਰਦੇ ਨੇ, ਬੰਦਗੀ ਕਰਦੇ ਹੈ, ਆਹ ਕਰਦੇ ਕੀ ਨੇ, ਇੱਥੇ ਫਸੇ ਹੋਏ ਨੇ ਮਕਾਨ ਬਣਾਉਣ ਵਿੱਚ, ਜਿਵੇਂ ਸੰਸਾਰੀ ਲੋਕ ਮੋਹ 'ਚ ਫਸੇ ਹੁੰਦੇ ਨੇ, ਅਤੇ ਮੋਹ ਵਿੱਚ ਫਸਿਆ ਹੋਇਆ ਤਾਂ ਬਰਾਗੀ ਵੀ ਖਵਾ ਸਕਦਾ ਹੈ। ਮੈਨੂੰ ਕਹਿੰਦਾ ਸ਼ੰਕਾ ਹੈ, ਪੀਰ ਕਹਿੰਦਾ
ਜੇ ਪੈਰਾਗ ਹੋਤ ਉਰ ਮਾਹੀ,
ਜਿਹਦੀ ਤੁਸੀਂ ਸਿਫਤ ਕਰਦੇ ਹੋ ਗੁਰੂ ਤੇਗ ਬਹਾਦਰ ਸਾਹਿਬ, ਜੇ ਹਿਰਦੇ ਚ ਬਰਾਗ ਹੁੰਦਾ ਉਹਨਾਂ ਦੇ,
ਇਤੋਂ ਆਰੰਭ ਕਰਤ ਕਿਵ ਨਾਹੀ,
ਆ ਫਿਰ ਇੱਕ ਮਕਾਨ ਪਾ ਲੈਂਦੇ, ਦੋ ਪਾ ਲੈਂਦੇ, ਇੰਨਾ ਨਗਰ ਵਸਾਉਣਾ ਕਿਵੇਂ ਆਰੰਭ ਕਰਦੇ।
ਇੱਕ ਸਰੀਰ ਨਿਰਵਾਹ ਵਿਚਾਰੇ,
ਜਿਹੜਾ ਬਰਾਗਵਾਨ ਹੁੰਦਾ ਆਪਣੇ ਸਰੀਰ ਦਾ ਨਿਭਾਈ ਮਸਾ ਕਰਦਾ ਹੈ,
ਜਿਸ ਕਿਸ ਵਿਦ ਕਰ ਕਾਲ ਗੁਜ਼ਾਰੇ,
ਜਿਸੇ ਕਿਸੇ ਜੁਗਤੀ ਵਿਧੀ ਦੇ ਨਾਲ ਸਮਾਂ ਬਤੀਤ ਕਰਦਾ ਵਿਰਾਗਮਾਨ ਪੁਰਸ਼, ਤਾਂ ਵਾਧੂ ਕੋਈ ਚੀਜ਼ ਕੋਲੇ ਰੱਖਦਾ ਨਹੀਂ ਜਿਹਦੇ ਅੰਦਰ ਵਿਰਾਗ ਹੁੰਦਾ।
ਹੁਣ ਹਿੰਦਵਾਨ ਕੋ ਗੁਰੂ ਕਹਾਵੇ,
ਫਿਰ ਹਿੰਦ ਵਾਸੀਆਂ ਦੇ ਗੁਰੂ ਕਹਾਉਂਦੇ ਨੇ, ਪੀਰ ਕਹਿੰਦਾ
ਕਿਵ ਨਿਜ ਸਿੱਖਣ ਕੋ ਸੋ ਤਰਾਵੇ,
ਇਹ ਆਪਣੇ ਸਿੱਖਾਂ ਨੂੰ ਕਿਵੇਂ ਤਾਰ ਦੇਣਗੇ ਸੰਸਾਰ ਤੋਂ, ਜਿਹੜੇ ਆਪ ਫਸੇ ਹੋਏ ਨੇ ਇੱਥੇ ਮਕਾਨ ਬਣਾਉਣ ਵਿੱਚ, ਮਾਇਆ ਦੇ ਬੋਝ ਫਸੇ ਹੋਏ ਨੇ, ਤੁਸੀਂ ਮਿਸਤਰੀ ਉਹ ਕਹਿੰਦੇ ਉਹਨਾਂ ਦੇ ਅੰਦਰ ਵਿਰਾਗ ਹੈ, ਮੈਨੂੰ ਤਾਂ ਨਹੀਂ ਲੱਗਦਾ ਉਹਨਾਂ ਦੇ ਅੰਦਰ ਬਰਾਗ ਹੋਵੇਗਾ। ਪੀਰ ਕਹਿੰਦਾ
ਇਮਨ ਠਾਨ ਬਖਾਨਿਆ ਤੀਰ,
ਕਿਉਂ ਸਤਸੰਗਤ ਜੀ ਧੀਰਜ ਵਾਲੇ ਨੇ, ਇਸ ਨੇ ਪੀਰ ਨੇ ਸ਼ੰਕਾ ਕੀਤੀ,
ਸਿਲਪੀ ਸੁਣੋ ਹੋ ਤੁਮ ਤੀਰ,
ਕਹਿਣ ਲੱਗਾ ਹੇ ਮਿਸਤਰੀਓ, ਤੁਸੀਂ ਜਦੋਂ ਇੱਥੋਂ ਕੰਮ ਤੋਂ ਹਟਦੇ ਹੋ ਸ਼ਾਮ ਨੂੰ ਉਹਨਾਂ ਦੇ ਪਾਸ ਜਾਂਦੇ ਹੋ,
ਗੁਰੂ ਸਮੀਪ ਜਾਏ ਬੋ ਜਵੇ,
ਸ਼ਾਮ ਨੂੰ ਜਦੋਂ ਤੁਸੀਂ ਗੁਰੂ ਤੇਗ ਬਹਾਦਰ ਜੀ ਦੇ ਪਾਸ ਜਾਓਗੇ,
ਇਹ ਸੰਦੇਸ਼ਾ ਪਾਖੋ ਤਬ,
ਇਹ ਮੇਰਾ ਸੁਨੇਹਾ ਦੇ ਦਿਓ ਉਹਨਾਂ ਨੂੰ,
ਇਮ ਪਰਵਿਰਤ ਮਹਿਰਦਾ ਤੁਮਾਰੋ,
ਕਿ ਤੁਹਾਡਾ ਪ੍ਰਵਿਰਤੀ ਚ ਕਿਵੇਂ ਹਿਰਦਾ ਪਰਚ ਗਿਆ ਜਦੋਂ ਤੁਹਾਡੇ ਅੰਦਰ ਵਿਰਾਗ ਹੈ,
ਮਨ ਸੇਵਕ ਕਿਵੇਂ ਪਾਰ ਉਤਾਰੋ,
ਆਪਣੇ ਸੇਵਕਾਂ ਨੂੰ ਜਿਹਨਾਂ ਨੂੰ ਸਿੱਖ ਬਣਾਉਂਦੇ ਉਹਨਾਂ ਨੂੰ ਕਿਵੇਂ ਮੁਕਤ ਕਰੋਗੇ, ਪਾਰ ਕਰੋਗੇ ਜਦ ਤੁਸੀਂ ਆਪ ਹੀ ਇੱਥੇ ਫਸੇ ਹੋਏ ਹੋ ਪ੍ਰਵਿਰਤੀ ਵਿੱਚ।
ਇਹ ਪ੍ਰਸ਼ਨ ਕਰ ਉੱਤਰ ਲਈ ਜੋ,
ਇਹ ਮੇਰੇ ਵੱਲੋਂ ਪ੍ਰਸ਼ਨ ਕਰਿਓ ਆਪਣੇ ਗੁਰੂ ਤੇਗ ਬਹਾਦਰ ਜੀ ਨੂੰ, ਜੋ ਉੱਤਰ ਦੇਣਗੇ ਉਹ ਤੁਸੀਂ ਲੈ ਕੇ ਰੱਖਿਓ, ਮੈਂ ਵਾਪਸ ਆਉਣਾ ਕੱਲ ਨੂੰ ਮੁੜ ਕੇ,
ਹਟ ਆਵੋ ਮੈਂ ਤਬ ਤੁਮ ਦੀ ਜੋ,
ਜਦੋਂ ਮੈਂ ਮੁੜ ਕੇ ਆਵਾਂਗੇ ਆਪਣੇ ਮਰੀਦਾਂ ਨੂੰ ਮਿਲ ਕੇ ਗਾਹਾਂ, ਇਥੋਂ ਦੀ ਤੁਹਾਡੇ ਕੋਲ ਦੀ ਲੰਘਣਾ। ਮੁਸਲਮਾਨ ਪੀਰ ਕਹਿੰਦਾ ਫਿਰ ਮੈਨੂੰ ਉੱਤਰ ਦਿਓ।
ਹਿਮ ਕਹਿ ਚਲਿਓ ਗਯੋ ਜਿਤ ਜਾਣਾ,
ਇਉਂ ਕਹਿ ਕੇ ਸਤਸੰਗ ਮਿਸਤਰੀਆਂ ਨੂੰ ਦੇ ਕੇ ਸੁਨੇਹਾ, ਜਿੱਥੇ ਜਾਣਾ ਸੀ ਚਲਿਆ ਗਿਆ ਮੁਸਲਮਾਨ ਪੀਰ।
ਸਿਲਪੀ ਕਰੀ ਕਾਰ ਤੇ ਸਥਾਨਾ,
ਮਿਸਤਰੀ ਉਸੇ ਤਰ੍ਹਾਂ ਕਰਦੇ ਰਹੇ ਕੰਧਾਂ ਦੀ ਚਿਣਾਈ।
ਵਰਟਿਕ ਸੰਧਿਆ ਕੋ ਉੱਠ ਗਏ,
ਜਦੋਂ ਸ਼ਾਮ ਦਾ ਟਾਈਮ ਹੋਇਆ ਕੰਮ ਤੋਂ ਸਮਾਪਤੀ ਕਰ ਦਿੱਤੀ, ਸਾਰੇ ਰਹਿਸ ਦੇ ਟਾਈਮ ਦੀਵਾਨ ਵਿੱਚ ਗੁਰੂ ਸਾਹਿਬ ਕੋਲੇ ਜੁੜੇ,
ਹਿਰਦੇ ਸੰਦੇਸ਼ਾ ਸਿਮਰਤ ਪਏ,
ਚੇਤੇ ਕੀਤਾ ਮਿਸਤਰੀਆਂ ਨੇ ਕਿ ਪੀਰ ਜਾਂਦਾ ਜਾਂਦਾ ਸੁਨੇਹਾ ਦੇ ਗਿਆ, ਉਹ ਆਪਾਂ ਮਹਾਰਾਜ ਨੂੰ ਦੇਈਏ।
ਦਰਸ਼ਨ ਦਰਸ਼ ਬੰਧਨ ਠਾਣੇ,
ਜਾ ਕੇ ਸਤਸੰਗ ਜੀ ਦਰਸ਼ਨ ਕੀਤੇ, ਮੱਥਾ ਟੇਕਿਆ ਮਹਾਰਾਜ ਜੀ ਨੂੰ ਮਿਸਤਰੀਆਂ ਨੇ।
ਸਮੁਖ ਕਰੋ ਹੋਏ ਗਿਰਾ ਬਖਾਨੀ,
ਉਹ ਮੁਖੀ ਮਿਸਤਰੀ ਨੇ ਸਾਹਮਣੇ ਖੜ ਕੇ ਬੇਨਤੀ ਕੀਤੀ,
ਇੱਕ ਪੀਰ ਤੇ ਮਾਰਗ ਜਾਤ।
ਮਹਾਰਾਜ ਜੀ ਅਸੀਂ ਇੱਥੇ ਚਿਣਾਈ ਕਰ ਰਹੇ ਸੀ ਕੰਧਾਂ ਦੀ, ਇਹ ਰਸਤੇ ਲੰਘਿਆ ਜਾਂਦਾ ਸੀ ਇੱਕ ਮੁਸਲਮਾਨ ਪੀਰ।
ਹਮਸੋ ਪੁੱਛ ਕਹੀ ਤਿੰਨ ਬਾਤ,
ਉਹਨੇ ਜੀ ਬਾਤ ਕਹੀ ਹੈ ਕਿ ਪੁੱਛਿਓ ਤੁਸੀਂ।
ਇਹ ਪਰ ਬ੍ਰਿਤ ਮੈਂ ਜਬ ਗੁਰ ਹੋਵਾ,
ਜਦ ਤੁਹਾਡਾ ਗੁਰੂ ਹੈ ਪ੍ਰਵਿਰਤੀ ਚ ਫਸਿਆ ਮਾਇਆ ਦੇ ਮੋਹ ਵਿਚ ਨਗਰ ਵਸਾਉਂਦਾ,
ਕਿਵ ਤਰਬੋ ਸਿੱਖਣ ਕੋ ਜੋਵਾ,
ਇਹ ਫਿਰ ਆਪਣੇ ਇਹਦੇ ਸਿੱਖਾਂ ਨੂੰ ਕਿਵੇਂ ਤਰਨਗੇ, ਮੈਂ ਕਿਵੇਂ ਮੰਨ ਲਵਾਂ ਕਿ ਸਿੱਖ ਮੁਕਤ ਹੋ ਜਾਣਗੇ।
ਇਸ ਕੋ ਉੱਤਰ ਗੁਰ ਤੇ ਲੀਜੋ,
ਇਹ ਗੁਰੂ ਸਾਹਿਬ ਤੋਂ ਉੱਤਰ ਲਇਓ।
ਹਟ ਹਮ ਆਵੇ ਤਮ ਤੁਮ ਦੀਜੋ,
ਮਿਸਤਰੀ ਕਹਿੰਦਾ ਮਹਾਰਾਜ ਉਹ ਕਹਿੰਦਾ ਮੈਂ ਅੱਗੇ ਚੱਲਿਆ, ਮੈਂ ਵਾਪਸ ਆਊ ਇੱਕ ਦੋ ਦਿਨ ਥਾਈ, ਤੁਸੀਂ ਮਹਾਰਾਜ ਕੋਲੋਂ ਉੱਤਰ ਲੈ ਕੇ ਰੱਖਿਓ।
ਜਿਉਂ ਰਾਵਰ ਕੀ ਹੋਏ ਰਜਾਏ,
ਹੇ ਗੁਰੂ ਤੇਗ ਬਹਾਦਰ ਜੀ ਆਪ ਜੀ ਦੀ ਇਸ ਪ੍ਰਸ਼ਨ ਦਾ ਉੱਤਰ ਬਾਰੇ ਕੀ ਵਿਚਾਰ ਹੈ?
ਜਿਉਂ ਆਵਤ ਕੋ ਕਹੇ ਬਣਾਏ,
ਅਸੀਂ ਉਹ ਪੀਰ ਨੂੰ ਆਉਂਦੇ ਨੂੰ ਕੀ ਉੱਤਰ ਦੇਈਏ ਦੱਸੋ ਜੀ।
ਸੁਣ ਤਿੰਨ ਤੇ ਸ੍ਰੀ ਗੁਰਮੁਸਕਾਨੇ,
ਸਤਿਗੁਰੂ ਜੀ ਸਤਸੰਗ ਜੀ ਮੁਸਕਰਾਏ ਮਿਸਤਰੀ ਕੋਲੋਂ ਪੀਰ ਦਾ ਪ੍ਰਸ਼ਨ ਸੁਣ ਕੇ।
ਕਹਿਓ ਤਵੇ ਇਮ ਕਰੋ ਬਖਾਨੇ,
ਮਹਾਰਾਜ ਗੁਰੂ ਤੇਗ ਬਹਾਦਰ ਜੀ ਕਹਿੰਦੇ ਚੰਗਾ ਮਿਸਤਰੀ, ਜਦੋਂ ਉਹ ਪੀਰ ਆਵੇ ਨਾ ਮੁਸਲਮਾਨ, ਉਸਨੂੰ ਇਸ ਤਰ੍ਹਾਂ ਕਹੋ,
ਹਮਰੇ ਸਾਥ ਚਲੋ ਗੁਰ ਪਾਸ,
ਕਿ ਗੁਰੂ ਸਾਹਿਬ ਦੇ ਪਾਸ ਸਾਡੇ ਨਾਲ ਹੀ ਚੱਲ ਲੈ ਆਇਓ ਉਸਨੂੰ ਸਾਡੇ ਕੋਲੇ।
ਜਿਵੇਂ ਪੁੱਛੋ ਤਿਮ ਕਰੋ ਪ੍ਰਕਾਸ਼,
ਜਿਵੇਂ ਤੂੰ ਪੁੱਛੇਗਾ, ਮਿਸਤਰੀ ਕਹਿਤਾ ਵੀ ਜਿਵੇਂ ਉਹ ਸਾਨੂੰ ਪੁੱਛੂਗਾ ਨਾ, ਉਸੇ ਤਰ੍ਹਾਂ ਉਸਨੂੰ ਦੱਸ ਦਿਆਂਗੇ।
ਉੱਤਰ ਚਹਿਤ ਰੂਪ ਰੋ ਦੀਏ,
ਤੁਸੀਂ ਕਹਿ ਦਿਓ ਕਿ ਗੁਰੂ ਸਾਹਿਬ ਆਹਮੋ ਸਾਹਮਣੇ ਹੋ ਕੇ ਉੱਤਰ ਦੇਣਾ ਚਾਹੁੰਦੇ ਨੇ, ਐ ਦੂਰੋਂ ਉੱਤਰ ਦਾ ਜਵਾਬ, ਪ੍ਰਸ਼ਨ ਦਾ ਉੱਤਰ ਨਹੀਂ ਦੇਣਾ ਚਾਹੁੰਦੇ, ਤੈਨੂੰ ਸਾਹਮਣੇ ਪੀਰ ਜੀ ਦੇਣਗੇ ਬਿਠਾ ਕੇ।
ਹਿਮ ਕੇ ਆਵੋ ਤੇ ਸਿੰਗਲੀਏ,
ਉਹਨੂੰ ਕਹਿ ਕੇ ਪੀਰ ਨੂੰ ਨਾਲ ਲੈ ਆਇਓ। ਗੁਰੂ ਤੇਗ ਬਹਾਦਰ ਜੀ ਕਹਿੰਦੇ
ਸੁਣ ਸਿਲਪੀ ਸੋ ਰਹਿਣ ਗੁਜ਼ਾਰੀ,
ਉਹ ਰਾਤ ਬਤੀਤ ਕੀਤੀ ਆਗਿਆ ਸੁਣ ਕੇ ਮਿਸਤਰੀਆਂ ਨੇ,
ਕਈ ਪ੍ਰਾਤ ਲਗ ਕਰਨ ਉਸਾਰੀ,
ਸਵੇਰ ਹੋਈ ਫੇਰ ਆਪਣਾ ਕੰਮ ਲਗਾ ਲੱਗ ਗਏ ਕੰਧਾਂ ਦੇ ਚਰਨ ਦਾ,
ਕਰੇ ਪ੍ਰਤੀਖਣ ਦੇਖਣ ਪੀਰ,
ਨਾਲੇ ਨਾਲੇ ਰਾਹ ਦੇਖੀ ਜਾਂਦੇ ਨੇ ਵੀ ਆਊਗਾ ਮੁਸਲਮਾਨਾਂ ਦਾ ਪੀਰ, ਇਸ ਰਸਤੇ ਗਿਆ ਹੋਇਆ ਹੈ।
ਕਰ ਚਲੋ ਸੰਗ ਗੁਰ ਤੀਰ,
ਮਨ ਵਿੱਚ ਇੱਛਾ ਮਿਸਤਰੀਆਂ ਦੇ ਕਿ ਪੀਰ ਨੂੰ ਗੁਰੂ ਸਾਹਿਬ ਕੋਲੇ ਲੈ ਕੇ ਚੱਲਾਂਗੇ।
ਇਤਨੇ ਮੈਂ ਆਇਓ ਚਲ ਸੋਏ,
ਜਦ ਨੂੰ ਸਤਸੰਗ ਜੀ ਮਿਸਤਰੀ ਉਡੀਕਦੇ ਸੀ ਸਾਰੀ ਦਿਹਾੜੀ ਦੇ, ਮੁੜੇ ਆਇਆ ਉਹ ਮੁਸਲਮਾਨ ਪੀਰ,
ਮਿਲੇ ਪਰਸਪਰ ਹਰਖਤ ਖੋ ਹੋਏ,
ਬੜੇ ਖੁਸ਼ ਹੋ ਕੇ ਮਿਸਤਰੀਆਂ ਨੂੰ ਪੀਰ ਮਿਲਿਆ।
ਬੁਝੋ ਬੋਏ ਸੰਦੇਸ਼ਾ ਦੇਹੋ,
ਪੁੱਛਣ ਲੱਗਾ ਮਿਸਤਰੀਆਂ ਨੂੰ ਕਿਉਂ ਬਈ ਗੁਰੂ ਸਾਹਿਬ ਨੂੰ ਮੇਰਾ ਸੁਨੇਹਾ ਦਿੱਤਾ ਤੁਸੀਂ,
ਗੁਰਸੋ ਕਹੋ ਕਿ ਨਹੀਂ ਤੇ ਇਹੋ,
ਮੇਰਾ ਜਿਹੜੀ ਸ਼ੰਕਾ ਸੀ ਪ੍ਰਸ਼ਨ ਮੈਂ ਕੀਤਾ ਸੀ ਗੁਰੂ ਸਾਹਿਬ ਨੂੰ ਕਿਹਾ ਜਾਂ ਨਹੀਂ ਤੁਸੀਂ?
ਸਿਲਪੀ ਸਾਦਰ ਸੁਧ ਸੋ ਬਤਾਈ,
ਸਤਿਕਾਰ ਦੇ ਨਾਲ ਪੀਰ ਨੂੰ ਸਾਰੀ ਖਬਰ ਦੱਸੀ ਮਿਸਤਰੀ ਨੇ।
ਹੁਕਮ ਭਇਓ ਲਿਓ ਦਰਸ਼ਨ ਪਾਈ,
ਇਹ ਪੀਰ ਜੀ ਗੁਰੂ ਸਾਹਿਬ ਦਾ ਹੁਕਮ ਹੋਇਆ ਕਿ ਤੂੰ ਆਪ ਦਰਸ਼ਨ ਦੇ, ਚੱਲ ਦਰਸ਼ਨ ਕਰੀਏ ਮਹਾਰਾਜ ਦੇ।
ਸੁਣਤ ਪੀਰ ਨੇ ਹਿਰਦੇ ਵਿਚਾਰਾ,
ਸੁਣ ਕਰਕੇ ਮੁਸਲਮਾਨ ਪੀਰ ਨੇ ਹਿਰਦੇ ਚ ਵਿਚਾਰ ਕੀਤੀ,
ਉੱਤਰ ਉਚਰੇ ਕੌਣ ਪਕਾਰਾ,
ਕਿਹੜੇ ਢੰਗ ਨਾਲ ਉੱਤਰ ਦੇਣਗੇ ਮੇਰੇ ਪਰਸ਼ਨ ਦਾ, ਕੀ ਪਰਸ਼ਨ ਹੈ ਵੀ ਅਖਵਾਉਂਦੇ ਹੋ ਬਰਾਗਮਾਨ, ਬਿਰਤੀ ਬਰਾਗੀਆਂ ਵਾਲੀ ਹੈ, ਨਿਰਲੇਪ ਰਹਿੰਦੇ ਹੋ, ਆ ਮਾਇਆ ਦੇ ਮੋਹ 'ਚ ਫਸੇ ਹੋਏ ਹੋ, ਇੰਨੇ ਘਰ ਬਣਵਾ ਰਹੇ ਹੋ, ਥਾਂ ਥਾਂ 'ਤੇ ਮਜ਼ਦੂਰ ਲਾਏ ਹੋਏ ਨੇ, ਤਾਂ ਤੁਸੀਂ ਆਪ ਹੀ ਇੱਥੇ ਸੰਸਾਰ 'ਚ ਫਸੇ ਹੋਏ ਹੋ ਪ੍ਰਵਿਰਤੀ 'ਚ, ਸਿੱਖਾਂ ਨੂੰ ਕਿਵੇਂ ਤਾਰੋਂਗੇ? ਇਹ ਪਰਸ਼ਨ ਹੈ ਇਸ ਦਾ। ਮਿਸਤਰੀ ਦੇ ਨਾਲ ਜਦੋਂ ਗੱਲ ਹੋਈ ਇਸ ਦੀ,
ਜੈਸ ਸੁਣਿਓ ਮਿਲਣੋਂ ਬਣ ਆਵੇ,
ਇਹ ਮਨ ਵਿੱਚ ਸੋਚਿਆ ਵੀ ਇਹ ਉੱਤਰ ਤਾਂ ਸੁਣਨਾ ਹੀ ਚਾਹੀਦਾ, ਕੀ ਉੱਤਰ ਦੇਣਗੇ ਗੁਰੂ ਤੇਗ ਬਹਾਦਰ ਸਾਹਿਬ ਜੀ? ਮਿਲਣਾ ਬਣਿਆ ਆਉਂਦਾ ਉਹਨਾਂ ਨੂੰ
ਸਿਫਤ ਖੁਦਾਏ ਪੰਥ ਬਿਦਤਾਵੇ,
ਜਿਹੜੇ ਥਾਂ ਥਾਂ ਤੇ ਖੁਦਾ ਦੀ ਸਿਫਤ ਕਰਦੇ ਆ, ਆਪਣਾ ਗੁਰਸਿੱਖੀ ਪੰਥ ਪ੍ਰਗਟ ਕਰਦੇ ਨੇ,
ਹੋਏ ਗੁਫ਼ਤਗੋ ਨੀਕੀ ਅਹੇ,
ਜੇ ਉਹਨਾਂ ਨੇ ਮੇਰੀ ਗੁਫ਼ਤਗੂ ਗੱਲਬਾਤ ਹੋਵੇਗੀ, ਪੀਰ ਸੋਚਦਾ ਵੀ ਇਹਦੇ ਵਿੱਚ ਚੰਗਾ ਹੀ ਆ, ਮੇਰਾ ਹੀ ਭਲਾ ਹੋਊਗਾ।
ਮਹਾਂਪੁਰਖ ਸੰਗਤ ਸੁਖ ਲਹੇ,
ਮਹਾਂਪੁਰਖ ਦੀ ਸੰਗਤ ਵਿੱਚ ਸੁਖ ਪ੍ਰਾਪਤ ਹੁੰਦਾ ਹੈ।
ਇਹ ਵਿਚਾਰਤ ਗਮਨਿਓ ਸਾਥ,
ਇਉਂ ਵਿਚਾਰ ਕਰਕੇ ਮਿਸਤਰੀ ਨੂੰ ਨਾਲ ਲੈ ਕੇ ਪੀਰ ਗੁਰੂ ਸਾਹਿਬ ਕੋਲੇ ਆਇਆ।
ਜੈਠਾਂ ਬੈਠੇ ਗੁਰ ਜਗਨਨਾਥ,
ਜਗ ਦੇ ਸਵਾਮੀ ਗੁਰੂ ਤੇਗ ਬਹਾਦਰ ਜੀ ਜਿੱਥੇ ਸੁਤੇ ਸਿੱਧ ਬੈਠੇ ਸੀ,
ਚੁੱਕੇ ਸਲਾਮ ਕੀਨ ਪਾਖਰੋ,
ਸਾਹਮਣੇ ਸਤ ਸੰਗਤ ਜੀ ਨਮਸਕਾਰ ਕੀਤੀ, ਖੜਾ ਹੋ ਗਿਆ ਹੱਥ ਜੋੜ ਕੇ,
ਖਰੋ ਭਾਏ ਅੰਤਰ ਉਰ ਭਰੋ,
ਹਿਰਦਾ ਇਹਦਾ ਸੱਚੇ ਪ੍ਰੇਮ ਨਾਲ ਭਰਿਆ ਹੋਇਆ ਸੀ ਪੀਰ ਦਾ।
ਆਇਸ ਪਾਏ ਅਸੀਂ ਨਿਉ ਪੀਰ,
ਸਤਿਗੁਰਾਂ ਦੀ ਆਗਿਆ ਪਾ ਕਰਕੇ ਪੀਰ ਬੈਠ ਗਿਆ।
ਜਨ ਕੀਨਸ ਗੁਰੂ ਗੀਰ,
ਗੰਭੀਰਤਾ ਵਾਲੇ ਸਤਿਗੁਰਾਂ ਨੇ ਪੁੱਛਣਾ ਕੀਤਾ, ਹੇ ਪੀਰ ਜੀ
ਕੌਣ ਅਹੋ ਤੁਮ ਕਹਾਂ ਬਸੰਤੋ,
ਤੁਸੀਂ ਕੌਣ ਹੋ, ਵਸਦੇ ਕਿੱਥੇ ਹੋ,
ਕਿਆ ਪੁੱਛਤ ਹੋ ਕਹੋ ਮਤੰਤੋ,
ਤੁਸੀਂ ਆਪਣਾ ਸਿਧਾਂਤ ਦੱਸੋ, ਕੀ ਪੁੱਛਣਾ ਚਾਹੁੰਦੇ ਹੋ ਸਾਡੇ ਕੋਲ? ਮਹਾਰਾਜ ਕਹਿੰਦੇ,
ਬਣਿਓ ਪੀਰ ਨੇ ਸੈਯਦ ਮੈਂ ਹੋਂ,
ਪੀਰ ਕਹਿੰਦਾ ਜੀ ਮੈਂ ਸੈਯਦ ਹੁੰਦਾ ਹਾਂ,
ਰੋਪੜ ਨਗਰੀ ਵਿਖੇ ਬਸੇ ਹੋਂ,
ਰੋਪੜ ਵਿੱਚ ਵਸਦਾ ਹਾਂ,
ਹਮਰੇ ਹੁਤੇ ਮਰੀਦ ਵਾਰੀ,
ਮੇਰੇ ਮਰੀਦ ਸਿੱਖ ਸੇਵਕ ਸੀ ਅੱਗੇ ਜਿੱਧਰੋਂ ਮੈਂ ਆਇਆ,
ਤਿੰਨ ਟੈਕ ਜਾਨ ਹੈ ਤੁਰ ਤਾਰੀ,
ਮੈਂ ਮਨ ਚ ਸੰਕਲਪ ਕੀਤਾ ਸੀ ਉਹਨਾਂ ਨੂੰ ਮਿਲਣ ਦਾ, ਜਾ ਕੇ ਆਇਆ ਹਾਂ,
ਇਸ ਦਿਸ਼ ਆਉਣ ਭਇਓ ਹਮਾਰਾ,
ਇਸ ਕਾਰਨ ਕਰਕੇ ਇਹ ਦਿਸ਼ਾ ਵੱਲ ਆਇਆ ਹਾਂ ਜੀ,
ਜਿਸ ਤੇ ਯਾਵਤ ਦਰਸ ਤੁਮਾਰਾ,
ਜਿਸ ਕਰਕੇ ਰਾਹ ਵਿੱਚ ਤੁਹਾਡੇ ਵੀ ਦਰਸ਼ਨ ਹੋਏ ਅੱਜ,
ਤੁਮ ਹਿੰਦਨ ਕੇ ਗੁਰੂ ਕਹਾਓ,
ਇਹ ਪੀਰ ਸੱਜਦ ਕਹਿਣ ਲੱਗਾ ਤੁਸੀਂ ਹਿੰਦੂਆਂ ਦੇ ਗੁਰੂ ਕਹਾਉਂਦੇ
ਹੋਣ ਕੋ ਪੰਥ ਬਚਾਵੋ,
ਤੁਸੀਂ ਸਾਰਿਆਂ ਸਿੱਖਾਂ ਨੂੰ ਜਿਸ ਕਰਕੇ ਉਹਨਾਂ ਦਾ ਭਲਾ ਹੋਵੇ ਤੁਸੀਂ ਰਸਤਾ ਦੱਸਦੇ ਹੋ, ਜੁਗਤੀ ਮਾਰਗ ਦੱਸਦੇ ਹੋ,
ਇਹ ਮਹਿਲਾ ਇਤ ਮਹਾ ਉਸਾਰਨ,
ਆ ਜਿਹੜੇ ਬੜੇ ਬੜੇ ਮਹਿਲ ਬਣਾ ਰਹੇ ਹੋ, ਉਸਾਰ ਰਹੇ ਹੋ,
ਨਿਤ ਪ੍ਰਤ ਮਮਤਾ ਅਦਕ ਬਥਾਰਨ,
ਇਹਦੇ ਤਾਂ ਮਮਤਾ ਵੱਧਦੀ ਹੈ, ਹੰਗ ਤਾਂ ਮਮਤਾ ਬੇੜੀਆਂ ਪਈਆਂ ਹੋਈਆਂ ਨੇ, ਜਿਵੇਂ ਕੈਦੀ ਦੇ ਲੱਤਾਂ 'ਚ ਬੇੜੀਆਂ ਪਈਆਂ ਹੁੰਦੀਆਂ। ਮਨ ਦੇ ਵਿਕਲਪ ਸਕਲਪ ਦੋ ਪੈਰ ਨੇ, ਇਹਨਾਂ ਦੋਨਾਂ 'ਚ ਹੰਗਤਾ ਮਮਤਾ ਦੀਆਂ ਬੇੜੀਆਂ ਪਈਆਂ, ਕਦੇ ਹੰਗਤਾ ਧਾਰਦਾ ਕਦੇ ਮਮਤਾ ਧਾਰਦਾ, ਕਦੇ ਹੰਗਤਾ ਧਾਰਦਾ ਕਦੇ ਮਮਤਾ ਧਾਰਦਾ। ਹੰਗਤਾ ਦੇਹ ਦੀ ਹੁੰਦੀ ਹੈ, ਮਮਤਾ ਸੰਬੰਧੀਆਂ ਦੀ ਪਦਾਰਥਾਂ ਦੀ ਹੋਇਆ ਕਰਦੀ ਹੈ। ਕਹਿੰਦੇ ਜੀ ਤੁਸੀਂ ਤਾਂ ਸਿੱਖਾਂ ਨੂੰ ਉਪਦੇਸ਼ ਦੇਣਾ ਮੁਕਤ ਹੋਣ ਦਾ, ਤੁਸੀਂ ਵੱਡੇ ਵੱਡੇ ਮਹਿਲ ਉਸਾਰ ਰਹੇ ਹੋ, ਇਹ ਤਾਂ ਹੰਗਤਾ ਮਮਤਾ 'ਚ ਫਸ ਰਹੇ ਹੋ।
ਸੰਤ ਜਨੋ ਕਹਿ ਨਾਇਨ ਨੀਕੀ,
ਇਹ ਸੰਤਾਂ ਮਹਾਤਮਾ ਨੂੰ ਨਹੀਂ ਇਹ ਕੰਮ ਚੰਗਾ ਹੈ, ਇੱਟਾਂ ਖੜਕਾਈ ਜਾਣੀਆਂ, ਇਸ ਤਰ੍ਹਾਂ ਨਗਰ ਵਸਾਉਣੇ, ਮਾਇਆ ਦੇ ਮੋਹ 'ਚ ਫਸਣ ਵਾਸਤੇ, ਇਹ ਸਾਧੂਆਂ ਨੂੰ ਨਹੀਂ ਇਹ ਠੀਕ ਹੈ। ਕਿਉਂ? ਪ੍ਰਾਥਮ ਸਮੇਂ ਤੋਂ ਇਹ ਰੋਹ ਰੀਤੀ ਚੱਲੀ ਆ ਰਹੀ ਹੈ ਸਾਰਿਆਂ ਧਰਮਾਂ ਦੇ ਅੰਦਰ। ਮਾਰ ਕੰਡੇ 'ਤੇ ਕੋ ਅਧਿਕਾਈ, ਜਿਨ ਤਿੰਨ ਧਰਮ ਮੁੰਡ ਬੁਲਾਏ। ਮਾਰ ਕੰਡੇ ਨਾਲੋਂ ਵੀ ਉਮਰ ਦਾ ਕੋਈ ਵੱਡਾ ਹੋਊਗਾ? ਲੱਖ ਸਾਲ ਦੀ ਉਮਰ ਕੋਈ ਮਕਾਨ ਨਹੀਂ ਬਣਾਇਆ, ਕੀ ਪਤਾ ਕਿਹੜੇ ਵੇਲੇ ਸਰੀਰ ਤਿਆਗ ਦੇਣਾ। ਇੱਕ ਕੱਖਾਂ ਦਾ ਪੂੜਾ ਇਕੱਠਾ ਕੀਤਾ ਹੋਇਆ ਸੀ, ਜੇ ਧੁੱਪ ਪੈਣੀ ਤਾਂ ਖੜਾ ਕਰਕੇ ਛਾਵੇਂ ਬਹਿ ਜਾਣਾ, ਜੇ ਮੀਂਹ ਪੈਣਾ ਤਾਂ ਸਿਰ ਦੇ ਉੱਤੇ ਰੱਖ ਲੈਣਾ। ਸਿਰਫ ਪੂੜੇ ਨਾਲ ਹੀ ਲੱਖ ਸਾਲ ਦੀ ਉਮਰ ਲੰਘਾਤੀ ਸਤਸੰਗ, ਪਰ ਭਜਨ ਨਹੀਂ ਛੱਡਿਆ। ਇੱਥੇ ਆਪਣੀ ਉਮਰ ਖਵਨੀ ਥੋੜ੍ਹੀ ਘਣੀ ਹੈ, ਖਵਨੀ ਨਹੀਂ, ਪੜਬੜੀਆਂ ਸਤਸੰਗ ਜੀ ਭਾਵਨਾ ਹੁੰਦੀਆਂ, ਆਹ ਕੁਝ ਬਣਾ ਦਈਏ, ਆਹ ਕੁਝ ਬਣਾ ਦਈਏ। ਅੱਗੇ ਸਤਸੰਗ ਜੀ ਲੋਕ ਸਿਮਨ ਭਜਨ ਨੂੰ ਸਤਸੰਗਤ ਜੀ ਤਰਜੀਹ ਦਿਆ ਕਰਦੇ ਸੀ। ਸਭ ਤੋਂ ਜ਼ਰੂਰੀ ਸਿਮਨ ਭਜਨ, ਹੋਰ ਕੰਮ ਸਾਰੇ ਮਗਰੋਂ। ਤਨ ਚੇਤਨ ਚੇਤਨ ਹਿੱਤ ਦੀਓ, ਨਾ ਭੋਗਨ ਹਿੱਤ ਗੋਬਿੰਦ ਦੀਓ। ਔਰ ਸਵਾਦੀ ਵੀ ਨਹੀਂ ਸੀ ਹੋਇਆ ਕਰਦੇ, ਪੇਟ ਭਰਿਆ ਕਰਦੇ ਸੀ। ਜਿਹੀ ਜੀ ਰੁੱਖੀ ਮਿੱਸੀ ਮਿਲ ਜਾਣੀ, ਉਹਦੇ ਨਾਲ ਹੀ ਸਤਸੰਗ ਜੀ ਭੋਜਨ ਦੇ ਨਾਲ ਪੇਟ ਭਰ ਲੈਣਾ, ਅਤੇ ਸਰੀਰ ਦੇ ਨਿਭਾਅ ਮਾਤਰ ਸਤਸੰਗਤ ਜੀ ਦੇਖਣਾ, ਕੋਈ ਪਦਾਰਥ ਨਹੀਂ। ਮੁਖੀ ਸਤਸੰਗਤ ਜੀ ਉਹਨਾਂ ਨੇ ਭਜਨ ਰੱਖਣਾ। ਸੋ ਇਹਨੇ ਸਤਸੰਗਤ ਜੀ ਮਾਰਕੰਡੇ ਨੇ ਇਸੇ ਤਰ੍ਹਾਂ ਹੀ ਲੱਖ ਵਰ੍ਹਿਆਂ ਦੀ ਆਰਜਾ, ਕੋਠੇ ਕੋਠ ਨਾ ਮੰਡਪ ਸਾਜੇ, ਭਾਈ ਗੁਰਦਾਸ ਨੇ ਲਿਖਿਆ, ਕੋਠੇ ਨਹੀਂ ਬਣਾਏ, ਮਮਟੀਆਂ ਗੁੰਬਦ ਬਣਾ ਬਣਾ ਕੇ ਵੱਡੇ ਵੱਡੇ ਮਹਿਲ ਨਹੀਂ ਬਣਾਏ। ਕਰਨ ਤਪੱਸਿਆ ਬਨ ਵਿਖੇ, ਵਕਤ ਗੁਜ਼ਾਰਨ ਪਿੰਨੀ ਸਾਗੇ। ਤਪੱਸਿਆ ਕਰਦੇ, ਸਿਮਨ ਭਜਨ ਕਰਦੇ, ਭੁੱਖ ਹਰੇਕ ਨੂੰ ਤੰਗ ਕਰਦੀ, ਵਕਤ ਗੁਜ਼ਾਰਨ ਪਿੰਨੀ ਸਾਗੇ। ਕਿੱਥੇ ਸਤਸੰਗ ਜੀ ਚੋਪੜੀਆਂ ਮਿਲਦੀਆਂ ਸੀ, ਸਾਗ ਦੀ ਸਤਸੰਗ ਜੀ ਦੇਖ ਲਓ ਥਾਂ ਥਾਂ ਖੜਾ ਹੀ ਹੁੰਦਾ। ਉਹਨੂੰ ਸੱਤਾਂ ਦੀ ਤੋੜ ਲੈਣਾ, ਉਬਾਲ ਕੇ ਨਾ ਪਿੰਨੀਆਂ ਵੱਟ ਵੱਟ ਕੇ ਵਿੱਚੋਂ ਨਿਚੋੜ ਕੇ ਪਾਣੀ, ਉਦੋਂ ਬਾਅਦ ਮੂੰਹ ਚ ਖਾ ਲੈਣਾ ਅਲੂਣਾ ਹੀ ਕਿ ਪੇਟ ਦੀ ਭੁੱਖ ਹੀ ਮਿਟਣੀ ਹੈ। ਇਸੇ ਕਰਕੇ ਸਤਸੰਗਤ ਜੀ, ਸਵਾਦੀਆਂ ਦਾ ਨਾ ਸਾਧ ਨਹੀਂ ਹੈ, ਜਿਹਨੇ ਸਵਾਦ ਨਹੀਂ ਲਿਆ ਉਹਦਾ ਨਾ ਸਾਧ ਹੈ। ਜਿਹੜਾ ਸਾਧ ਨੇ ਸਵਾਦ ਲੈ ਲਿਆ ਸਤਸੰਗਤ ਜੀ, ਉਹਦੇ ਸਵਾਦ ਨੂੰ ਕਿਸੇ ਦੁਨੀਆਂ ਵਾਲਿਆਂ ਨੇ ਨਹੀਂ ਲੈਣਾ ਹੈ। ਸਾਧ ਨੇ ਸਤਸੰਗ ਜੀ ਸਵਾਦ ਲੈਣਾ, ਉਹ ਜਿਹੜਾ ਆਪਾਂ ਨੇ ਸੁਪਨੇ ਵਿੱਚ ਵੀ ਨਹੀਂ ਹੈ ਸਿਮਰਨ ਭਜਨ ਦੁਆਰਾ, ਆਪਾਂ ਉਹ ਸਵਾਦ ਲੈਣਾ ਜਿਹੜੇ ਸਵਾਦ ਦੇ ਨੇੜੇ ਸਾਧ ਨੇ ਨਹੀਂ ਜਾਣਾ ਹੈ। ਇੰਨਾ ਫਰਕ ਹੈ ਸਾਧ ਦਾ ਅਤੇ ਸੰਸਾਰੀਆਂ ਦਾ। ਭਗਤਾਂ ਅਤੇ ਸੰਸਾਰੀਆਂ ਮੇਲ ਕਦੇ ਨਾ ਹੋਇਆ, ਜੋੜ ਕਦੇ ਨਾ ਆਇਆ। ਇਸੇ ਤਰ੍ਹਾਂ ਸਤਸੰਗਤ ਜੀ ਆਪ ਜੀ ਇੱਥੇ ਫਰਮਾਉਂਦੇ, ਇਹਨੇ ਵੀ ਇਹੀ ਸਿਧਾਂਤ ਦੱਸਿਆ ਕਿ ਤੁਸੀਂ ਤਾਂ ਜੀ ਸਿੱਖ ਤਾਰਨੇ ਨੇ, ਜੇ ਜਿਹਦਾ ਗੁਰੂ ਬਰਾਗਮਈ ਬਿਰਤੀ ਵਾਲਾ ਨਹੀਂ ਹੈ, ਆਪ ਫਸਿਆ ਹੋਇਆ ਮਾਇਆ ਮੋਹ ਵਿੱਚ, ਤਾਂ ਫਿਰ ਸਿੱਖ ਕਿਵੇਂ ਤਾਰੇਗਾ? ਉਹ ਵੀ ਫਸ ਜਾਣਗੇ ਇੱਥੇ।
ਵੜਤਾ ਜੱਗੀ ਜਾਣਤ ਫਿੱਕੀ,
ਜਿਹੜੇ ਸਾਧੂ ਮਹਾਤਮਾ ਹੁੰਦੇ ਨੇ ਸੰਸਾਰ ਦੀ ਵਡਿਆਈ ਨੂੰ ਫਿੱਕੀ ਸਮਝਦੇ ਨੇ।
ਹੋਏ ਪਰਲੋਕ ਮੈਂ ਜੋ ਸੁਖਦਾਈ,
ਉਹ ਕੰਮ ਕਰਦੇ ਨੇ ਜਿਹੜਾ ਪਰਲੋਕ ਵਿੱਚ ਸੁਖਦਾਇਕ ਹੋਵੇ।
ਇਸ ਆਚਰਹਿ ਤਜੇ ਚਪਲਾਈ,
ਚੰਚਲਤਾਈ ਤਿਆਗ ਕੇ ਮਾਇਆ ਦਾ ਮੋਹ ਤਿਆਗ ਕੇ ਉਹ ਕੰਮ ਸਾਧੂ ਕਰਦੇ ਨੇ ਜਿਹਦੇ ਵਿੱਚ ਭਲਾ ਹੋਵੇ ਪਰਲੋਕ ਮੈਂ।
ਸੁਣੋ ਪੀਰ ਗੁਰ ਬਾਗ ਵਿਚਾਰਾ,
ਜਦੋਂ ਸਤਸੰਗ ਜੀ ਇਸ ਨੇ ਪੀਰ ਨੇ ਬਚਨ ਕਹੇ, ਗੁਰੂ ਸਾਹਿਬ ਨੇ ਬਚਨ ਕਹੇ,
ਸਭ ਆਸ਼ਰਮ ਤੇ ਗ੍ਰਹਿਸਥ ਆਧਾਰਾ,
ਮਹਾਰਾਜ ਕਹਿੰਦੇ ਲੈ ਪੀਰ ਜੀ ਤੇਰਾ ਵੀ ਬਚਨ ਸੱਚਾ ਹੈ, ਤੈਨੂੰ ਦੱਸਦੇ ਹਾਂ ਕਲਯੁਗ ਦਾ ਸਮਾਂ ਹੈ। ਚਾਰ ਆਸ਼ਰਮ ਮੰਨੇ ਨੇ, ਸੰਨਿਆਸ ਆਸ਼ਰਮ, ਬਾਣਪ੍ਰਸਥ ਆਸ਼ਰਮ, ਗ੍ਰਹਿਸਥ ਆਸ਼ਰਮ, ਬ੍ਰਹਮਚਾਰੀ ਆਸ਼ਰਮ। ਇਹਨਾਂ ਚੌਹਾਂ ਆਸ਼ਰਮਾਂ ਵਿੱਚੋਂ ਗ੍ਰਹਿਸਥ ਆਸ਼ਰਮ ਵੱਡਾ ਮੰਨਿਆ, ਕਹਿੰਦੇ ਗ੍ਰਹਿਸਥੀ ਵੱਡਾ ਹੈ। ਉਹ ਕਿਉਂ ਮੰਨਿਆ ਦੱਸਦੇ ਨੇ,
ਅਪਰ ਸਕਲ ਕੋ ਇਹ ਉਪਜਨ ਤੋ,
ਸਾਰਿਆਂ ਦੂਜਿਆਂ ਆਸ਼ਰਮਾਂ ਨੂੰ ਜਨਮ ਦੇਣ ਵਾਲਾ ਗ੍ਰਹਿਸਥ ਆਸ਼ਰਮ ਹੈ। ਸੰਨਿਆਸੀ ਸਾਧੂ ਨੇ, ਬਾਣਪ੍ਰਸਥੀ ਨੇ, ਕਿਸੇ ਮਾਤਾ ਪਿਤਾ ਨੇ ਉਹਨਾਂ ਨੂੰ ਸਰੀਰ ਦਿੱਤਾ ਹੈ, ਉਹ ਰਿਣੀ ਨੇ। ਬ੍ਰਹਮਚਾਰੀ ਜਿੰਨਾ ਚਿਰ ਰਹਿੰਦਾ ਉਨਾ ਚਿਰ ਮਾਤਾ ਪਿਤਾ ਦੇ ਆਸਰੇ ਰਹਿੰਦਾ ਹੈ। ਸੋ ਤਿੰਨਾਂ ਆਸ਼ਰਮਾਂ ਨੂੰ ਜਨਮ ਦੇਣ ਵਾਲਾ ਗ੍ਰਹਿਸਥ ਆਸ਼ਰਮ ਹੈ।
ਹੁਣ ਸਭ ਹੁਣ ਅਲੰਬ ਰਹਿਣ ਤੋ,
ਫਿਰ ਜਨਮ ਦੇ ਕੇ ਵੀ ਉਹਨਾਂ ਦਾ ਆਸਰਾ ਬਣ ਕੇ ਰਹਿੰਦਾ, ਉਹਨਾਂ ਨੂੰ ਭੁੱਖੇ ਨਹੀਂ ਮਾਰਦਾ ਹੈ। ਕੋਈ ਸਾਧੂ ਗ੍ਰਹਿਸਥੀ ਦੇ ਦਰ ਤੇ ਆ ਜੇ, ਕਦੇ ਭੁੱਖਾ ਮੁੜਨ ਦਿੱਤਾ ਗ੍ਰਹਿਸਥੀ ਨੇ? ਸਤਸੰਗਤ ਜੀ, ਚਾਹੇ ਘਰ ਵਿੱਚ ਪੱਕੇ ਰੋਟੀ ਚਾਹੇ ਨਾ ਪੱਕੇ, ਸਾਧੂ ਨੂੰ ਨਾ ਕਦੇ ਮੋੜ ਗਿਆ ਸਤਸੰਗਤ ਜੀ। ਮੰਗਤਿਆਂ ਨੂੰ ਨਹੀਂ ਕੋਈ ਮੋੜਦਾ, ਕਹਿੰਦਾ ਚਲੋ ਪਾ ਦਿਓ, ਖੈਰ ਮਾਈਆਂ ਦੇ ਅੰਦਰ ਦਇਆ ਹੁੰਦੀ ਹੈ। ਤੇ ਸਾਧੂ ਨੂੰ ਕਿੱਥੇ ਸਤਸੰਗਤ ਜੀ, ਨਾਲੇ ਜਨਮ ਵੀ ਦੇਣਾ, ਘਰੋਂ ਨਿਕਲ ਕੇ ਸਾਧੂ ਬਣ ਜਾਣਾ, ਫਿਰ ਵੀ ਸਤਸੰਗਤ ਜੀ ਗ੍ਰਹਿਸਥੀ ਨੇ ਉਹਨੂੰ ਟੁਕੜਾ ਛਕਾਉਣਾ। ਸਭ ਤੇ ਭਲੀ ਮਧੂਕਰੀ, ਨਾਨਾ ਵਿਧ ਕੋ ਨਾਜ, ਦਾਵਾ ਕਾਹੂ ਕੋ ਨਹੀਂ ਵੱਡਾ ਦੇਸ਼ ਵੱਡ ਰਾਜ। ਬੜਾ ਸਾਧੂਆਂ ਦਾ ਦੇਸ਼ ਹੈ, ਰਾਜ ਹੈ, ਕਿਤੇ ਮੇਰ ਨਹੀਂ ਹੈ। ਸਭ ਤੇ ਭਲੀ ਮਧੂਕਰੀ, ਜਿਹੜੀ ਭਿੱਖਿਆ ਦੀ ਰੋਟੀ ਹੈ ਸਤਸੰਗਤ ਜੀ, ਉਹ ਸਹਿਤ ਦੀ ਛੱਲੀ ਵਰਗੀ ਹੈ, ਮਿੱਠੀ ਹੈ। ਕਿਉਂ? ਉਹਦੇ ਵਿੱਚ ਗ੍ਰਹਿਸਥੀ ਦੀ ਇੱਛਾ ਨਹੀਂ ਹੁੰਦੀ। ਜਿਹੜਾ ਨਿਮੰਤਰਣ ਦੇਣਾ ਨਾ ਬੱਸ ਕੇ, ਬਹੁਤ ਕਾਮਨਾ ਹੁੰਦੀਆਂ ਉਹਦੇ ਵਿੱਚ, ਮੇਰੀ ਆਹ ਇੱਛਾ ਪੂਰੀ ਜੇ ਮੈਂ ਪੰਜ ਸਿੱਖਾਂ ਨੂੰ ਭੋਜਨ ਛਕਾਉਂ। ਜਿਹੜਾ ਸੁੱਤੇ ਸਿੱਧ ਆਪਣੇ ਦਰ ਦੇ ਉੱਤੇ ਕਿ ਸਾਧੂ ਭਿੱਖਿਆ ਨੂੰ ਆ ਗਿਆ, ਜਿਹੀ ਜੀ ਘਰ 'ਚ ਪੱਕੀ ਉਹੋ ਜਿਹੀ ਰੋਟੀ ਦੇ ਦੇਣੀ ਆ ਆਪਾਂ, ਇੱਛਾ ਨਹੀਂ ਹੁੰਦੀ ਉਹਦੇ ਵਿੱਚ। ਉਹ ਸਾਧੂ ਨੂੰ ਵੀ ਹਜ਼ਮ ਕਰਨੀ ਸਿਖਾਲੀ ਹੈ, ਭਜਨ ਵਿੱਚ ਵੀ ਬਿਰਤੀ ਲੱਗਦੀ, ਜੈਸਾ ਅੰਨ ਤੈਸਾ ਮਨ। ਇਸੇ ਤਰ੍ਹਾਂ ਸਤਸੰਗਤ ਜੀ, ਹੋਰ ਸ਼ਾਸਤਰਾਂ ਵਿੱਚ ਜਿਹੜੇ ਗ੍ਰੰਥ ਨੇ ਕਬੀਰ ਸਾਹਿਬ ਦੇ, ਕੰਸ਼ੀ ਵਿੱਚ ਬਾਹਰ ਵੀ ਬਾਣੀ ਕਬੀਰ ਸਾਹਿਬ ਦੀ ਹੈ, ਕਬੀਰ ਟੁਕੜਾ ਗ੍ਰਹਿਸਥੀ ਕਾ ਨੌ ਨੌ ਗੱਜ ਕੇ ਦਾਂਤ, ਰਾਮ ਭਜੇ ਤੋਂ ਉੱਭਰ ਜਾਏ ਨਾਹ ਧਰ ਕਾਢੇ ਆਂਤ। ਕਬੀਰ ਸਾਹਿਬ ਜੀ ਕਹਿੰਦਾ ਜਿਹੜਾ ਗ੍ਰਹਿਸਥੀ ਦਾ ਟੁਕੜਾ ਨਾ, ਸਾਧ ਖਾਂਦਾ ਤਾਂ ਹੈ ਵੀ ਮੌਜ ਨਾਲ ਮਿਲ ਗਈ, ਪਰ ਹੈ ਔਖਾ। ਕਬੀਰ ਟੁਕੜਾ ਗ੍ਰਹਿਸਥੀ ਕਾ ਨੌ ਨੌ ਗੱਜ ਕੇ ਦਾਂਤ, ਉਹਦੇ ਦੰਦ ਕਹਿੰਦੇ ਨੌ ਨੌ ਗੱਜ ਦੇ ਨੇ ਗ੍ਰਹਿਸਥੀ ਦੇ ਟੁਕੜੇ ਦੇ। ਜਦ ਖਾ ਲੈਂਦਾ ਨਾ ਸਾਧ ਢਿੱਡ 'ਚ, ਰਾਮ ਭਜੇ ਤੋਂ ਉੱਭਰ ਜਾਏ, ਜੇ ਰਾਮ ਰਾਮ ਜਪੂਗਾ ਤਾਂ ਬਚ ਜੂ, ਨਹੀਂ ਤਾਂ ਕੱਢ ਆਂਦਨਾ ਕੱਢ ਕੇ ਲਿਆਉਂਦਾ ਫਿਰ ਉਹ ਟੁਕੜਾ। ਐਵੇਂ ਨਹੀਂ ਹੈ, ਬੜੀ ਕਮਾਈ ਕਰਕੇ ਸਤਸੰਗ ਜੀ ਕਮਾਇਆ ਹੁੰਦਾ। ਸੋ ਨਾਮ ਜਪਣਾ ਸਤਸੰਗ ਜੀ ਭਜਨ ਕਰਕੇ ਜ਼ਰੂਰੀ ਹੈ। ਟੁਕੜਾ ਖਾ ਲਿਆ ਗ੍ਰਹਿਸਥੀ ਦਾ, ਪਏ ਰਹੇ ਉਹਨਾਂ ਦੀ ਹਾਲਤ ਸਤਸੰਗ ਜੀ ਗੁਰਬਾਣੀ ਚ ਚਾਰ ਪਾਪ ਦਾ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ, ਊੜਤ ਬੈੜਤ ਠੇਗਾ ਪਰ ਹੈ ਤਬ ਕਤ ਮੂੰਡ ਲਗਈ ਹੈ, ਹਰ ਬਿਨ ਬੈਲ ਬਰਾਨੇ ਹੋਈ ਹੈ। ਕੋਈ ਸਤਸੰਗੀ ਸਾਧੂ ਸੀ, ਬਣਤਾ ਗਿਆ ਸਾਧ, ਭਜਨ ਸੇ ਰੁਚੀ ਹੈ ਨਾ, ਮੌਜ ਨਾਲ ਰੋਟੀਆਂ ਖਾਇਆ ਕਰੇ, ਨਿਉਂਦੇ ਮਾਲ ਪੂੜੇ ਕਾਂਸੀ ਦੇ ਵਿੱਚ ਨਿਉਂਦੇ ਉੱਤੇ ਬੇਅੰਤ ਹੁੰਦੇ, ਘਰਾੜੇ ਮਾਰ ਲੈਣੇ, ਦੁਪਹਿਰੇ ਵੀ ਸੌ ਲੈਣਾ, ਰਾਤ ਨੂੰ ਵੀ ਸੌ ਲੈਣਾ। ਕਬੀਰ ਸਾਹਿਬ ਅੰਤਰਜਾਮਤਾ ਨਾਲ ਕਹਿਣ ਲੱਗੇ, ਉਹ ਭਾਈ ਤੂੰ ਸਾਧ ਤਾਂ ਬਣ ਗਿਆ, ਬਈ ਮੌਜ ਆ ਸਾਧਾਂ 'ਚ, ਸਾਧਾਂ ਵਰਗਾ ਕੰਮ ਵੀ ਕਿਸੇ ਨੂੰ ਨਹੀਂ, ਕਿਸੇ ਦਾ ਚਾਰ ਘੰਟੇ ਕੰਮ ਹੋਊ, ਕਿਸੇ ਦਾ ਅੱਠ, ਸਾਧੂ ਨੂੰ ਚੌਵੀ ਘੰਟੇ ਹੈ। ਜੇ ਸਾਧੂ ਬਣਨਾ ਤਾਂ ਸਾਧ ਬਣ ਜਾ, ਐ ਨਹੀਂ ਕੰਮ ਸਿਰਣਾ ਤੇਰਾ, ਜਿਹਦਾ ਟੁਕੜਾ ਖਾਨਾ ਮਾਲ ਪੂੜੇ ਦੇਣਾ ਪਊਗਾ। ਕਹਿੰਦੇ ਜਾ, ਤੇਰੇ ਵਰਗੇ ਚਲਾਹੇ ਬਥੇਰੇ ਤੁਰੇ ਫਿਰਦੇ, ਮੈਂ ਤੇਰੇ ਕਹਿਣੇ ਲੱਗਣਾ। ਸਤਸੰਗਤ ਜੀ ਪਰਵਾਹ ਹੀ ਨਾ ਕੀਤੀ। ਉਸ ਤੋਂ ਬਾਅਦ ਮ੍ਰਿਤੂ ਕਿਸੇ ਨਾਲ ਲਿਹਾਜ਼ ਨਹੀਂ ਕਰਦੀ, ਮ੍ਰਿਤੂ ਨੂੰ ਪ੍ਰਾਪਤ ਹੋਇਆ ਸਤਸੰਗੀ ਬੈਲ ਬਣਿਆ। ਬੈਲ ਬਣਿਆ ਜਦ ਪਹਿਲਾਂ ਮਾਨਸ ਰਹੀ ਚ ਠੁੱਕ ਨਖੱਟੂ ਸੀ, ਕੰਮ ਨਹੀਂ ਕੀਤਾ, ਬੈਲ ਬਣ ਕੇ ਕਿਹੜਾ ਬੋਹੜਾ ਚੱਲਣਾ ਉਹਨੇ ਚਲਾਕ। ਜਦੋਂ ਜੱਟ ਨੇ ਜੋੜਿਆ, ਸਤਸੰਗਤ ਜੀ ਗਾਹੀ ਨਾ ਵਧੇ, ਬਥੇਰੀਆਂ ਆਊਰਾ ਆਰਾਂ ਊਰਾਂ ਮਾਰੇ, ਲਿਟ ਗਿਆ ਸਤਸੰਗਤ ਜੀ। ਪਰਮੇਸ਼ੁਰ ਦੀ ਨੇਤ ਨਾਲ ਭਗਤ ਜੀ ਜਾ ਰਹੇ ਸੀ, ਅੰਤਰਜਾਮੀ ਸੇ ਭਗਤ। ਕਬੀਰ ਸਾਹਿਬ ਕਹਿਣ ਲੱਗੇ ਤਾਂ ਉਹੀ ਹੈ। ਜਿਮੀਦਾਰ ਨੇ ਦੇਖਿਆ ਵੀ ਮੈਂ ਉੱਧਰ ਬੈਲ ਨੂੰ ਵੀ ਕੁੱਟਦਾ, ਭਗਤ ਜੀ ਵੀ ਆ ਰਹੇ, ਕਹਿਣਗੇ ਤੂੰ ਬੈਲ ਨੂੰ ਕੁੱਟਦਾ ਹੈ। ਮੱਥਾ ਟੇਕਿਆ, ਕਹਿੰਦਾ ਮਹਾਰਾਜ ਕਿਰਪਾ ਕਰਨੀ, ਇਹ ਚੱਲਦਾ ਨਹੀਂ ਹੈ, ਇਹਦੇ 'ਤੇ ਕਿਰਪਾ ਦ੍ਰਿਸ਼ਟੀ ਕਰੋ, ਮੇਰਾ ਬੈੜਕਾ ਬੜਾ ਸੋਹਣਾ ਮਹਾਰਾਜ, ਇਹ ਚੱਲਣ ਲੱਗ ਜੇ ਤਾਂ ਠੀਕ ਹੈ, ਮੇਰੀ ਇੱਛਾ ਪੂਰੀ ਕਰੋ। ਭਗਤ ਜੀ ਨੇ ਦੇਖਿਆ ਤਾਂ ਉਹੀ ਸਾਧ ਹੈ, ਕੰਨ 'ਚ ਫੂਕ ਮਾਰੀ, ਕਹਿਣ ਲੱਗਾ ਹੁਣ ਤਾਂ ਲੇਖਾ ਦੇਣਾ ਹੀ ਪਊ, ਚੱਲਣਾ ਹੀ ਪੈਣਾ ਆਪਾਂ ਨੂੰ। ਉਹ ਦਿਨ ਚੇਤੇ ਕਰ ਜਿਹਨੂੰ ਉਦੋਂ ਕਹਿੰਦਾ ਸੀ, ਜਦੋਂ ਹੀ ਸਤਸੰਗ ਜੀ ਉੱਠ ਕੇ ਚੱਲਣ ਲੱਗ ਗਿਆ। ਜੱਟ ਨੇ ਤਾਂ ਕਬੀਰ ਸਾਹਿਬ ਦੇ ਚਰਨਾਂ 'ਤੇ ਮੱਥਾ ਟੇਕਿਆ, ਧੰਨ ਭਗਤ ਜੀ, ਇਹ ਤਾਂ ਤੁਹਾਡੀ ਕਿਰਪਾ ਹੋ ਗਈ, ਚੱਲਣ ਲੱਗ ਗਿਆ, ਕਹਿੰਦੇ ਹੁਣ ਨਹੀਂ ਬੈਠੂਗਾ, ਕਹਿੰਦੇ ਹੁਣ ਇਹ ਲੇਖਾ ਪੂਰਾ ਹੀ ਦੇਊਗਾ। ਇਸੇ ਤਰ੍ਹਾਂ ਸਤਸੰਗਤ ਜੀ ਤਾਂ ਦੱਸ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ, ਹੇ ਪੀਰ ਜੀ, ਠੀਕ ਹੈ, ਬਰਾਗਮਾਨ ਨੂੰ ਪ੍ਰਵਿਰਤੀ 'ਚ ਨਹੀਂ ਫਸਣਾ ਚਾਹੀਦਾ, ਗ੍ਰਿਸਤੀ ਨੂੰ ਘਰ ਦੀ ਲੋੜ ਹੈ, ਸਾਧੂ ਨੂੰ ਵੱਡਿਆਂ ਵੱਡਿਆਂ ਮਹਿਲਾਂ ਦੀ ਲੋੜ ਨਹੀਂ ਹੈ। ਪਰ ਤੈਨੂੰ ਦੱਸਦੇ ਹਾਂ, ਚੌਹਾਂ ਆਸ਼ਰਮਾਂ ਵਿੱਚੋਂ ਗ੍ਰਿਸਤ ਆਸ਼ਰਮ ਵੱਡਾ ਹੈ।
ਜੋ ਗ੍ਰਸਤੇ ਉਤਰੇ ਪੂਰਾ,
ਜਿਹੜਾ ਗ੍ਰਿਸਤੀ ਪੂਰਾ ਉਤਰ ਆਵੇ,
ਅੰਤਕਾਲ ਪ੍ਰਾਪਤ ਪਦਰੂਰਾ,
ਉਸ ਗ੍ਰਿਸਤੀ ਨੂੰ ਪਦਵੀ ਸੱਚਖੰਡ ਦੀ ਪ੍ਰਾਪਤ ਹੁੰਦੀ ਹੈ।
ਪੁੰਨ ਦਾਨ ਕਾ ਕਰੇ ਸਰੀਰ,
ਪੁੰਨ ਦਾਨ ਕਾ ਕਰੇ ਸਰੀਰ, ਸੋ ਗ੍ਰਹੀ ਗੰਗਾ ਕਾ ਨੀਰ। ਇਹ ਗੁਰਬਾਣੀ ਵਾਲੀ ਪੰਕਤੀ ਇੱਥੇ ਭਾਈ ਸਾਹਿਬ ਨੇ ਲਿਖ ਦਿੱਤੀ। ਗ੍ਰਿਸਤੀ ਇਹੋ ਜਿਹਾ ਧਰਮਾਤਮਾ ਹੋਣਾ ਚਾਹੀਏ, ਵਿਆਹ ਕਰਾ ਲਵੇ ਕਿ ਇਹਨੇ ਨਾਲ ਨਹੀਂ ਗ੍ਰਿਸਤੀ ਬਣਿਆ ਜਾਂਦਾ। ਪੁੰਨ ਦਾਨ ਕਾ ਕਰੇ ਸਰੀਰ, ਆਪਣੇ ਸਰੀਰ ਨੂੰ ਵੀ ਸਤਸੰਗ ਜੇ ਕਿਤੇ ਸਮਾਂ ਪੈ ਜੇ ਇਹ ਵੀ ਦਾਨ ਕਰ ਦੇਵੇ। ਸੋ ਗ੍ਰਹੀ ਗੰਗਾ ਕਾ ਨੀਰ, ਉਹ ਗ੍ਰਿਸਤੀ ਕਹਿੰਦੇ ਨਾ, ਦੁਨੀਆਂ ਤਾਂ ਗੰਗਾ 'ਤੇ ਜਾਂਦੀਆਂ ਨਾ ਤੀਰਥਾਂ 'ਤੇ ਨਹਾਉਣ, ਵੀ ਪਾਪ ਲੈਣਗੇ, ਉਹ ਗ੍ਰਿਸਤੀ ਆਪ ਗੰਗਾ ਦਾ ਪਾਣੀ ਹੈ, ਇੰਨਾ ਪਵਿੱਤਰ ਹੈ ਉਹ ਗ੍ਰਿਸਤੀ। ਲੇਕਿਨ ਸਤਸੰਗਤ ਜੀ, ਗੁਰੂ ਨਾਨਕ ਦੇਵ ਜੀ ਦੇ ਟਾਈਮ ਵੀ ਇੱਕ ਸਿੱਖ ਨੇ ਪੁੱਛਿਆ ਸੀ, ਮਹਾਰਾਜ ਸਾਧ ਬਣਾ ਕਿ ਗ੍ਰਿਸਤੀ? ਸਤਿਗੁਰੂ ਜੀ ਕਹਿੰਦੇ ਭਾਈ ਦੇਖ ਲੈ। ਕਹਿੰਦੇ ਚੰਗਾ, ਲੈ ਤੈਨੂੰ ਬਚਨ ਦਿੰਦੇ ਹਾਂ, ਮੰਨ, ਫਿਰ ਤੈਨੂੰ ਆਪੇ ਹੀ ਪਤਾ ਲੱਗਣਾ। ਸਤਸੰਗਤ ਜੀ ਬਾਹਰ ਚਲਿਆ ਗਿਆ, ਇੱਕ ਬਿਰਛ ਥੱਲੇ ਸਾਧੂ ਬੈਠਾ, ਜਾ ਕੇ ਮੱਥਾ ਟੇਕਿਆ। ਕੋਈ ਸਾਹੂਕਾਰ ਆਇਆ, ਆ ਕੇ ਨਾਲੇ ਸਤਸੰਗ ਜੀ ਦੋ ਤਿੰਨ ਸਿਰ ਮਠਿਆਈ ਰੱਖਤੀ, ਨਾਲੇ ਇੱਕ ਦੁਸ਼ਾਲਾ ਬੜਾ ਸੋਹਣਾ। ਸਾਧੂ ਨੂੰ ਰੱਖ ਕੇ ਸਤਸੰਗਤ ਜੀ ਮੱਥਾ ਟੇਕ ਕੇ ਬਿੰਦਕ ਬੈਠ ਕੇ ਚਲਿਆ ਗਿਆ। ਸਾਧੂ ਨੇ ਨਾ ਉਹਨੂੰ ਕੁਝ ਚੰਗਾ ਕਿਹਾ ਨਾ ਮਾੜਾ, ਚੁੱਪ ਕਰਕੇ ਬੈਠਾ ਭਜਨ ਕਰਦਾ ਰਿਹਾ। ਜਦ ਨੂੰ ਇੱਕ ਇਹੋ ਜਿਹਾ ਆਇਆ ਮਸ਼ਕਰਾ, ਨਾਲੇ ਤਾਂ ਦੋ ਚਾਰ ਜਿਹੜੀ ਸਿਰ ਮਠਿਆਈ ਸੀ ਸਾਰੀ ਗੜੱਪ ਗਿਆ ਚੱਕ ਕੇ, ਨਾਲੇ ਦੁਸ਼ਾਲਾ ਚੁੱਪ ਕਰਕੇ ਬੁੱਕਣ ਮਾਰ ਕੇ ਤੁਰਦਾ ਲੱਗਿਆ। ਉਹ ਜਿਹੜਾ ਸਿੱਖ ਮਹਾਰਾਜ ਕੋਲੋਂ ਗਿਆ ਸੀ, ਉਹ ਬੈਠਾ ਦੇਖਦਾ ਵੀ ਸਾਧੂ ਚੰਗੀ ਹੋਈ ਹੈ, ਜਿਹਨੇ ਭੇਟਾ ਕੀਤੇ ਸੀ ਉਹਨੂੰ ਆਸ਼ੀਰਵਾਦ ਨਹੀਂ ਦਿੱਤੀ, ਜਿਹੜਾ ਚੱਕ ਕੇ ਲੈ ਗਿਆ ਉਹਦੇ ਨਾਲ ਲੜਿਆ ਨਹੀਂ। ਉਸ ਤੋਂ ਬਾਅਦ ਸਤਸੰਗ ਜੀ ਮੁੜੇ ਆਇਆ, ਕਹਿਣ ਲੱਗਾ ਮਹਾਰਾਜ ਸਾਧ ਤਾਂ ਇੱਕ ਮੈਂ ਦੇਖਿਆ ਇਸ ਤਰ੍ਹਾਂ। ਕਹਿੰਦੇ ਸਾਧ ਬਣਨਾ ਤਾਂ ਐਂ ਬਣੀ ਦੇਖਦਾ, ਹੁਣ ਬਣ ਜਾਏਗਾ? ਕਹਿੰਦਾ ਜੀ ਮੁਸ਼ਕਲ ਹੈ ਜਿਹੜੀ ਚੀਜ਼ ਕੋਲੇ ਕਿ ਨਾ ਆ ਜੇ ਕੌਣ ਫਿਰ ਦਿੰਦਾ ਮੇਰੇ ਤੋਂ ਤਾਂ ਨਹੀਂ ਦੇ ਹੋਣੀ। ਕਹਿੰਦੇ ਦੇਖ ਲੈ ਫਿਰ ਸਾਧ ਬਣ ਜਾਏਗਾ। ਕਹਿੰਦਾ ਨਾ ਜੀ ਇਹ ਗੱਲ ਨਹੀਂ ਬਣ ਸਕਦੀ ਵੀ ਜਿਹੜਾ ਦੇ ਜੇ ਤੇ ਮਗਰੋਂ ਫਿਰ ਕਿੱਥੇ। ਕਹਿੰਦਾ ਮੈਂ ਨਹੀਂ ਦੇ ਸਕਦਾ। ਕਹਿੰਦੇ ਜੀ ਗ੍ਰਿਸਤੀ। ਕਹਿੰਦੇ ਫਿਰ ਜਿੱਥੇ ਤੂੰ ਅੱਜ ਬਿਰਛ ਗਿਆ ਸੀ ਉਦੋਂ ਅੱਗੇ ਗਾਹਾਂ ਜੰਗਲ ਦੇ ਵਿੱਚ ਬਿਰਛ ਨੇ ਉੱਥੇ ਇੱਕ ਬਿਰਛ ਥੱਲੇ ਰਾਤ ਕੱਟ ਕੇ ਆ। ਜਦੋਂ ਸਤਸੰਗ ਜੀ ਰਾਤ ਕੱਟੀ ਬੈਠ ਗਿਆ। ਠੰਡ ਦੀ ਰੁੱਤ ਸੀ। ਪੂਰਵਲੇ ਜਨਮ ਦੇ ਸਰਾਪ ਕਰਕੇ ਸਿੱਖ ਸਿੱਖਣੀ ਸਤਸੰਗ ਜੀ ਕਬੂਤਰ ਕਬੂਤਰੀ ਬਣੇ ਹੋਏ ਸੀ। ਕਬੂਤਰੀ ਕਹਿੰਦੀ ਕਬੂਤਰ ਨੂੰ ਪਤੀ ਆਪਣਾ ਹੱਥ ਹੈ ਨਹੀਂ ਆਪਣੇ, ਵਾਹਿਗੁਰੂ ਨੇ ਚੁੰਝਾਂ ਦਿੱਤੀਆਂ ਨੇ, ਫਰ ਦਿੱਤੇ ਨੇ। ਆ ਮਾਨਸ ਦੇਹੀ ਵਾਲਾ ਆਦਮੀ ਆਪਣੇ ਬਿਰਛ ਥੱਲੇ ਆਇਆ। ਆਪਾਂ ਗ੍ਰਿਸਤੀ ਹਾਂ, ਇਹ ਜੇ ਭੁੱਖਾ ਰਿਹਾ ਤਾਂ ਆਪਣਾ ਗ੍ਰਿਸਤ ਕਾਹਦਾ। ਫਿਰ ਰਾਤ ਨੂੰ ਠੰਡ ਲੱਗੂ, ਆਪਾਂ ਇਹਨੂੰ ਰਜਾਈ ਨਹੀਂ ਦੇ ਸਕਦੇ। ਆਪਣੇ ਕੋਲ ਤਾਂ ਆਪ ਦੇ ਕੁਛ ਹੀ ਖੰਭਾਂ ਨਾਲ ਹੀ ਗੁਜ਼ਾਰਾ ਕਰਦੇ ਹਾਂ। ਕਹਿਣ ਲੱਗਾ ਇਉਂ ਕਰ, ਆਪਾਂ ਆਪਣੇ ਜਿਹੜੇ ਕੱਖ ਨੇ ਨਾ ਇਕੱਠੇ ਕੀਤੇ ਆਲਣੇ ਦੇ, ਆਪਾਂ ਟਹਿਣੀਆਂ 'ਤੇ ਬਹਿ ਜਾਂਦੇ ਹਾਂ, ਕੱਖ ਥੱਲੇ ਸਿੱਟ ਦਿੰਦੇ ਹਾਂ, ਅੱਗ ਲਿਆ ਦਿੰਦੇ ਹਾਂ ਕਿਤੋਂ। ਕਬੂਤਰ ਉੱਡਿਆ ਸਤਸੰਗ ਜੀ ਕਿਤੋਂ, ਕਿੱਥੇ ਧੂਣੀ ਤੋਂ ਡੱਕਾ ਅੰਗ ਦੀ ਚੰਗਿਆਰੀ ਲੈ ਕਬੂਤਰੀ ਨੇ ਆਰਣਾ ਥੱਲੇ ਸਿੱਟ ਦਿੱਤਾ। ਉਹਦੇ 'ਤੇ ਸਤਸੰਗ ਜੀ ਅੱਗ ਸਿੱਟੀ, ਬੜਾ ਖੁਸ਼ ਹੋਇਆ। ਕਹਿੰਦਾ ਵੀ ਆਹ ਤਾਂ ਗੱਲ ਬਣ ਗਈ, ਰਾਤ ਲੰਘ ਜਾਣੀ ਹੈ ਬੜੀ ਸੋਹਣੀ, ਨਹੀਂ ਤਾਂ ਪਾਲੇ ਮਰ ਜਾਣਾ ਸੀ। ਆਹ ਤਾਂ ਪਰਮੇਸ਼ਰ ਹੀ ਸਾਰ ਲੈਣ ਵਾਲਾ, ਇਉਂ ਨਹੀਂ ਪਤਾ ਵੀ ਕਬੂਤਰ ਕਬੂਤਰੀ ਨੇ ਕੀਤਾ ਹੈ ਮੇਰਾ। ਜਿਸ ਵੇਲੇ ਸਤਸੰਗ ਜੀ ਅੱਗ ਬਾਲਦੀ ਹੋਰ ਡੱਕੇ ਸਿੱਟ ਲਏ, ਸੋਹਣੀ ਅੱਗ ਮੱਚ ਪਈ। ਕਬੂਤਰੀ ਕਹਿੰਦੀ ਪਤੀ ਹੁਣ ਇਹ ਰਾਤ ਤਾਂ ਮੌਜ ਨਾ ਰਹੂ ਪਰ ਭੁੱਖਾ, ਆਪਾਂ ਗ੍ਰਿਸਤੀ ਹਾਂ, ਜੇ ਭੁੱਖਾ ਰਿਹਾ ਆਪਾਂ ਨੂੰ ਪਾਪ ਲੱਗੂ। ਤੂੰ ਬੱਚਿਆਂ ਨੂੰ ਪਾਲ ਲਈ, ਪਤੀ ਨੂੰ ਕਹਿਣ ਲੱਗੀ ਮੈਂ ਗਿਰ ਪੈਂਦੀ ਹਾਂ ਅੱਗ ਦੇ ਵਿੱਚ, ਮੈਨੂੰ ਛੱਕ ਦੂਗਾ। ਸਤਸੰਗਤ ਜੀ ਜਿਸ ਵੇਲੇ ਰਾਏ ਕੀਤੀ ਪਤੀ ਸਤੀ ਨੇ, ਕਬੂਤਰੀ ਸਤਸੰਗ ਜੀ ਪਟੱਕ ਦੇਣ ਡਿੱਗੀ। ਕਹਿੰਦਾ ਵਾਹ ਬਈ ਵਾਹ, ਮੌਜ ਬਣ ਗਈ। ਕਹਿੰਦਾ ਰਾਤ ਨੂੰ ਕਿੱਥੇ ਸ਼ਿਕਾਰ ਖੇਡਿਆ ਜਾਣਾ ਸੀ, ਆ ਬਥੇਰੇ ਪਾਰਕਾਂ 'ਚ ਕਬਾਬ ਭੁੰਨਦੇ ਨੇ ਕਿ ਖਾਂਦੇ ਨੇ ਸਤਸੰਗ ਜੀ ਮਾਸ ਭੁੰਨ ਭੁੰਨ ਕੇ ਇੱਥੇ ਦੇ ਲੋਕ ਮਨਵਤੀਏ। ਉਹਨੇ ਵੀ ਸਤਸੰਗ ਜੀ ਚੁੱਪ ਕਰਕੇ ਹੜੱਪ ਲਈ। ਕਬੂਤਰ ਸੋਚਦਾ ਹੈ ਬਈ ਆਦਮੀ ਨੂੰ ਜੇ ਅੱਧੇ ਨੂੰ ਅੱਧਾ ਭੁੱਖਾ ਰੱਖ ਲਈਏ ਆਏ ਨੂੰ ਫਿਰ ਵੀ ਪਾਪ ਲੱਗਦਾ, ਮੇਰੀ ਪਤਨੀ ਕਬੂਤਰੀ ਦਾ ਤਾਂ ਮਾਸ ਹੀ ਥੋੜ੍ਹਾ ਜਿਹਾ ਹੈ, ਬੱਚਿਆਂ ਨੂੰ ਪਾਲਣ ਵਾਲਾ ਪਰਮੇਸ਼ਰ ਹੈ ਜਿਹਨੇ ਜਨਮ ਦਿੱਤਾ ਹੈ, ਮੈਂ ਕੌਣ ਹਾਂ। ਜੇ ਪੂਰਾ ਰਜਾਈਏ ਤਾਂ ਹੈ। ਕਬੂਤਰ ਵੀ ਮਗਰੋਂ ਡਿੱਗ ਪਿਆ। ਸਤਸੰਗਤ ਜੀ ਦੋਨਾਂ ਦਾ ਮਾਸ ਖਾ ਕੇ ਮੌਜ ਨਾਲ ਆਨੰਦ ਨਾਲ ਰਾਤ ਬਤੀਤ ਕੀਤੀ। ਅਗਲੇ ਦਿਨ ਫਿਰ ਪਹੁੰਚ ਗਿਆ ਮਹਾਰਾਜ ਕੋਲ। ਕਹਿੰਦਾ ਜੀ ਦੱਸੋ ਫਿਰ ਹੁਣ ਮੈਂ ਗ੍ਰਿਸਤੀ ਕਿਹਾ ਜਾ ਬਣਾ, ਰਾਤ ਤਾਂ ਮੈਂ ਕੱਟਿਆ ਆ, ਰਾਤ ਤਾਂ ਜੀ ਮਾਸ ਖਾਧਾ ਮੌਜ ਨਾਲ। ਕਹਿੰਦੇ ਬਾ ਜਿਨ੍ਹਾਂ ਦਾ ਮਾਸ ਖਾਧਾ ਨਾ ਤਾਂ ਉਹਨਾਂ ਵਾਂਗੂ ਜੇ ਤੂੰ ਗ੍ਰਿਸਤ ਆਸ਼ਰਮ ਨਿਭਾ ਦੇਵੇ। ਕਹਿੰਦਾ ਜੀ ਉਹ ਤਾਂ ਕਬੂਤਰ ਕਬੂਤਰੀ ਸੀ। ਕਹਿੰਦੇ ਬਸ ਫਿਰ, ਕਹਿੰਦੇ ਦੇਖ ਲਓ ਉਹਨਾਂ ਕੋਲ ਮਾਨਸ ਦੇਹੀ ਤਾਂ ਨਹੀਂ ਸੀ। ਕਹਿੰਦਾ ਨਾ ਜੀ, ਪੂਰਵਲੇ ਜਨਮ ਕਰਕੇ ਕਹਿੰਦਾ ਸ਼ਰਾਪ ਕਰਕੇ ਗਏ ਸੀ, ਉਹਨਾਂ ਨੇ ਆਪਣਾ ਜਨਮ ਸਫਲਾ ਕਰ ਲਿਆ। ਜਿਵੇਂ ਤੈਨੂੰ ਅਭਿਆਗਤ ਸਮਝ ਕੇ ਉਹਨਾਂ ਨੇ ਆਪਣਾ ਸਰੀਰ ਕੁਰਬਾਨ ਕਰ ਦਿੱਤਾ। ਪੁੰਨ ਦਾਨ ਕਾ ਕਰੇ ਸਰੀਰ, ਸੋ ਗ੍ਰਹੀ ਗੰਗਾ ਕਾ ਨੀਰ। ਉਹਨਾਂ ਨੇ ਸਰੀਰ ਦੀ ਪਰਵਾਹ ਨਹੀਂ ਕੀਤੀ, ਲੇਕਿਨ ਤੇਰੀ ਭੁੱਖ ਮੇਟ ਦਿੱਤੀ। ਹੁਣ ਤੂੰ ਦੇਖ ਲੈ ਵੀ ਸਾਧ ਬਣਨਾ ਕਿ ਗ੍ਰਿਸਤੀ। ਕਹਿੰਦਾ ਜੀ ਮੇਰੇ ਤੋਂ ਤਾਂ ਦੋਨੋਂ ਕੁਛ ਨਹੀਂ ਬਣਿਆ ਜਾਂਦਾ, ਮੈਨੂੰ ਤਾਂ ਬਖਸ਼ ਦਿਓ। ਮਹਾਰਾਜ ਕਹਿੰਦੇ ਚੰਗਾ, ਫਿਰ ਸਿੱਖੀ ਧਾਰਨਾ, ਧਰਮ ਦੀ ਕਿਰਤ ਕਰਿਆ ਕਰ, ਭਜਨ ਨਾ ਤਿਆਗਿਆ। ਇਹ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਸੀ। ਅੱਜ ਸਤਸੰਗ ਜੀ ਪੀਰ ਜਿਹੜਾ ਕਹਿੰਦਾ ਹੈ ਵੀ ਤੁਸੀਂ ਪ੍ਰਵਿਰਤੀ 'ਚ ਮਾਇਆ ਮੋਹ 'ਚ ਫਸੇ, ਸਿੱਖਾਂ ਨੂੰ ਕਿਵੇਂ ਤਾਰੋਂਗੇ। ਮੁਸਲਮਾਨ ਪੀਰ ਹੈ, ਰੋਪੜ ਦਾ ਨਿਵਾਸੀ, ਇਹਦੀ ਸ਼ੰਕਾ ਕੱਢ ਰਹੇ ਨੇ ਮਹਾਰਾਜ ਜੀ।
ਜੋ ਜੋ ਥਾਨ ਵਾਨ ਜਿਤ ਹੋਏ,
ਮਹਾਰਾਜ ਕਹਿਣ ਲੱਗੇ ਹੇ ਪੀਰ ਜੀ, ਜਿਹੜਾ ਥਾਨਵਾਨ ਹੁੰਦਾ, ਜਿਹੜਾ ਇੱਕ ਥਾਂ ਤੇ ਰਹੇ, ਜੋ
ਹੇਰ ਅਤਿਤ ਕੋ ਪੂਜੇ ਸੋਏ,
ਉਹ ਆਏ ਗਏ ਅਭਿਆਗਤ ਦੀ ਪੂਜਾ ਕਰੇ, ਉਹਦਾ ਫਰਜ਼ ਬਣਦਾ ਹੈ।
ਮਹਾ ਪੁੰਨ ਫਲ ਹੈ ਇਸ ਕੇਰਾ,
ਇਹਦਾ ਜਿਹੜਾ ਬਹੁਤ ਪੁੰਨ ਦਾ ਫਲ ਹੈ ਇਸਦਾ, ਆਏ ਗਏ ਦੀ ਸੇਵਾ ਕਰਨੀ।
ਚਿਰੰਕਾਲ ਸੁਖ ਪਾਏ ਬਡੇਰਾ,
ਸਵਰਗ ਦੇ ਵਿੱਚ ਬੇਅੰਤ ਬ੍ਰਹਮਪੁਰੀ ਦੇ ਅੰਦਰ ਚਿਰਕਾਲ ਤੱਕ ਉਹ ਆਦਮੀ ਸੁਖ ਭੋਗਦਾ ਹੈ ਜਿਹੜਾ ਆਏ ਗਏ ਅਭਿਆਗਤ ਦੀ ਸੇਵਾ ਕਰਦਾ। ਇਸੇ ਕਰਕੇ ਸਤਸੰਗਤ ਜੀ ਜਿੱਥੇ ਜਿੱਥੇ ਧਾਰਮਿਕ ਸਥਾਨ ਨੇ ਸਾਰਿਆਂ ਥਾਵਾਂ 'ਤੇ ਲੰਗਰ ਚੱਲਦੇ ਹੈ ਕਿ ਆਇਆ ਗਿਆ ਅਭਿਆਗਤ ਕਦੇ ਗੁਰੂ ਘਰ ਦੇ ਵਿੱਚੋਂ ਭੁੱਖਾ ਨਾ ਜਾਵੇ, ਚਾਹੇ ਰਾਤ ਦੇ 12 ਕਿਉਂ ਨਾ ਵੱਜੇ ਹੋਣ। ਉਸ ਵੇਲੇ ਸਤਸੰਗ ਜੀ ਉਸ ਨੂੰ ਰਹਿਣ ਨੂੰ ਵੀ ਦੇਵੇ ਜਗ੍ਹਾ, ਤੇ ਸਤਸੰਗਤ ਜੀ ਉਸਦਾ ਭੁੱਖਾ ਬਣਾ ਉਸਨੂੰ ਰਹਿਣ ਦੇਵੇ। ਅੱਜ ਇਹ ਸਤਸੰਗਤ ਜੀ ਸਦਾ ਵਰਤ ਲਾਏ ਨੇ ਥਾਂ ਥਾਂ, ਇਹ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੈ। ਸਤਿਗੁਰੂ ਜੀ ਨੇ ਸਤਸੰਗਤ ਜੀ ਸਿੱਖਾਂ ਦੀ ਇਸ ਢੰਗ ਦੇ ਨਾਲ ਕਲਿਆਣ ਕਰਨੀ ਹੈ, ਸਾਰੇ ਗੁਰਸਿੱਖਾਂ ਦੇ ਹਿਰਦੇ 'ਚ ਮਾਦਾ ਭਰ ਦਿੱਤਾ। ਜਿੱਥੇ ਵੀ ਆਪਾਂ ਦੇਸ਼ ਪ੍ਰਦੇਸ਼ ਜਾਂਦੇ ਹਾਂ, ਠੀਕ ਹੈ ਗੁਰਦੁਆਰੇ ਪ੍ਰਯੋਜਨ ਕੀ ਆ ਬਣਾਉਣ ਦਾ, ਕਿ ਅਸੀਂ ਜਿਹੜੀ ਕਿਰਤ ਕਰਦੇ ਹਾਂ ਇਹ ਸਫਲੀ ਹੋ ਜੂਗੀ, ਮਹਾਰਾਜ ਦਾ ਬਚਨ ਮੰਨਿਆ ਜਾਊਗਾ। ਘਰ ਤਾਂ ਕੋਈ ਨਹੀਂ ਆਉਂਦਾ, ਇੱਥੇ ਇਹੀ ਜਿਹੀ ਦੁਨੀਆ ਹੀ ਹੈ ਵੀ ਚਲੋ ਗੁਰੂ ਘਰ ਚੱਲ ਕੇ ਕਿਣਕਾ ਅੰਨ ਹੈ ਸੰਗਤਾਂ ਦੇ ਮੁੱਖ 'ਚ ਪਊਗਾ, ਕੋਈ ਅਭਿਆਗਤ ਆਊ ਛਕੂਗਾ। ਮਹਾਰਾਜ ਦੇ ਬਚਨ ਮੰਨਣ ਦੇ ਅਸੀਂ ਅਧਿਕਾਰੀ ਹੋ ਜਾਵਾਂਗੇ। ਇਹ ਗੁਰਸਿੱਖਾਂ ਦੇ ਹਿਰਦੇ 'ਚ ਦਇਆ ਭਰੀ ਮਹਾਰਾਜ ਜੀ ਨੇ।
ਇਸੀ ਪੁੰਨ ਕੇ ਫਲ ਚਹਿ ਦੇਖਾ,
ਮਹਾਰਾਜ ਕਹਿੰਦੇ ਹੇ ਪੀਰ ਇਹ ਪੁੰਨ ਦਾ ਫਲ ਦੇਖਣਾ ਚਾਹੁੰਦਾ, ਤੈਨੂੰ ਦਿਖਾਈਏ।
ਵਸਤਰ ਅਸ਼ਾਦ ਸਰੀਰ ਅਸ਼ੇਖਾ,
ਤੈਨੂੰ ਹੁਣ ਪਰਸ਼ਨ ਦਾ ਉੱਤਰ ਦਿੰਦੇ ਹਾਂ ਚੰਗੀ ਤਰ੍ਹਾਂ। ਗੁਰੂ ਤੇਗ ਬਹਾਦਰ ਜੀ ਕਹਿੰਦੇ ਉਹ ਕਰ, ਸਾਡੇ ਕੋਲੇ ਆਪਣਾ ਚਾਦਰਾ ਲੈ ਕੇ ਪੈ ਜਾ,
ਪੌਡੋਂ ਜਾਣ ਲਿਓ ਇਸ ਕਾਲ,
ਇਸ ਵੇਲੇ ਹੁਣੇ ਹੀ ਪੈ ਜਾ, ਤੈਨੂੰ ਦੇ ਦਿੰਦੇ ਹਾਂ ਉੱਤਰ ਤੇਰੇ ਪਰਸ਼ਨ ਦਾ।
ਜਿਵੇਂ ਇਸ ਤੇ ਸੁਖ ਲਹਿਸ ਵਸਾਲ,
ਜਿਵੇਂ ਸੁਖ ਲਵੇਂਗਾ ਤੂੰ ਪਤਾ ਲੱਗ ਜੂ ਤੈਨੂੰ।
ਸੁਣਤ ਪੀਰ ਚਿੱਤ ਚਕ੍ਰਿਤ ਹੋਵਾ,
ਸੁਣ ਕਰਕੇ ਮਹਾਰਾਜ ਦੇ ਬਚਨ ਐਸਾ ਪ੍ਰਭਾਵ ਪਿਆ, ਸਤਸੰਗ ਜੀ ਹੈਰਾਨ ਹੋ ਗਿਆ। ਪੀਰ
ਦੇਖਣ ਚਹਿਤ ਭਰਿਓ ਤਬ ਸੋਵਾ,
ਦੇਖਣਾ ਚਾਹੁੰਦਾ ਨਜ਼ਾਰਾ ਮਹਾਰਾਜ ਦੇ ਸਾਹਮਣੇ ਪੈ ਕੇ ਸੌ ਗਿਆ।
ਉਹ ਸੁਪਨ ਹੋਏ ਗੁਰ ਕੇ ਸੰਗ,
ਜਦ ਨੂੰ ਸਤਸੰਗ ਜੀ ਸੁੱਤਾ, ਮਹਾਰਾਜ ਨੀਂਦ ਤਾਂ ਮਹਾਰਾਜ ਦੇ ਅਧੀਨ ਹੈ, ਜਦ ਹੀ ਪਾ ਦਿੰਦੇ ਨੇ ਨੀਂਦ ਉੱਤੇ ਸਿਰ ਦੇ, ਇਹ ਜਦੇ ਹੀ ਸੌ ਗਿਆ ਸੁਪਨਾ ਆਉਣ ਲੱਗ ਗਿਆ ਪੀਰ ਨੂੰ।
ਬੜੇ ਬੇਗ ਤੇ ਜਾਏ ਅਤੰਗ,
ਇਹ ਸੁਪਨੇ 'ਚ ਕੀ ਦੇਖਦਾ ਕਿ ਮਹਾਰਾਜ ਮੇਰੇ ਨਾਲ ਨੇ, ਮੈਂ ਉੱਤੇ ਆਕਾਸ਼ ਨੂੰ ਚੜਿਆ ਜਾ ਰਿਹਾ।
ਪਹੁੰਚੇ ਸਵਰਗ ਸਮੁੰਦਰ ਸੁੰਦਰ,
ਸਤਸੰਗ ਜੀ ਸਵਰਗ ਵਿੱਚ ਪਹੁੰਚ ਗਏ ਸੁਪਨੇ ਵਿੱਚ, ਪੀਰ ਮਹਾਰਾਜ ਗੁਰੂ ਤੇਗ ਬਹਾਦਰ ਜੀ ਨਾਲ ਨੇ, ਬੜੇ ਸੋਹਣੇ ਮੰਦਰ ਸਜੇ ਹੈ ਸਵਰਗ ਦੇ,
ਭੋਗ ਆਨੰਦ ਮਹਾਜਨ ਅੰਦਰ,
ਜਿੱਥੇ ਬੜੇ ਬੜੇ ਸੋਹਣੇ ਪਦਾਰਥ ਨੇ, ਆਨੰਦ ਮਾਣਦੇ ਨੇ ਲੋਕ ਦੇਵਤੇ।
ਅਨੇਕ ਭਾਂਤ ਕੀ ਰਚਨਾ ਦੇਖੀ,
ਸੋਹਣੇ ਬਾਗ ਨੰਦਨ ਬਨ ਦੇਖਿਆ, ਹੋਰ ਰਚਨਾ ਦੇਖੀ।
ਪੀਰ ਮਤੀ ਬਿਸਮਾਏ ਬਸੇਖੀ,
ਪੀਰ ਦੀ ਬੁੱਧੀ ਹੈਰਾਨ ਹੋ ਗਈ ਉਹ ਦੇਖ ਦੇਖ ਕੇ।
ਕਿਤਕ ਦੂਰ ਗਮਨਤ ਨੇ ਹੇਰਾ,
ਉੱਥੇ ਇੱਧਰ ਉੱਧਰ ਘੁੰਮ ਕੇ ਵੀ ਦੇਖਿਆ।
ਹਰ ਕੰਚਨ ਕੋ ਜਟਤ ਬਡੇਰਾ,
ਕੀ ਦੇਖਦਾ ਸਤਸੰਗਤ ਜੀ, ਇੱਕ ਸੋਹਣਾ ਸੋਨੇ ਦਾ ਮੰਦਿਰ ਸੀ, ਨਗ ਜੜੇ ਹੋਏ ਸੀ ਵਿੱਚ,
ਰੇਸ਼ਮ ਡੋਰ ਵਿੱਚ ਲੜਕਾਈ,
ਉਸ ਸੋਨੇ ਦੇ ਮੰਦਿਰ ਦੇ ਅੰਦਰ ਪ੍ਰਵੇਸ਼ ਹੋਇਆ ਸਤਸੰਗ ਜੀ, ਚੰਦੋਏ ਤਣੇ ਹੋਏ ਨੇ, ਰੇਸ਼ਮਾਂ ਦੀਆਂ ਡੋਰਾਂ ਨੇ ਜਿਹੜੀਆਂ ਉਹ ਖਿੱਚੀਆਂ ਹੋਈਆਂ।
ਜਰੀਦਾਰ ਗੁੰਫੇ ਸ਼ਬ ਛਾਈ,
ਜਰੀਦਾਰ ਸਤਸੰਗ ਜੀ ਗੁੱਛੇ ਲਟਕਦੇ ਨੇ।
ਰੁਚਰ ਪਰਯੰਕ ਸੁਚਾਮੀ ਕਰਕੋ,
ਸੋਨੇ ਦਾ ਹੀ ਪਣਗ ਬੜਾ ਸੁੰਦਰ ਡਹਿਆ ਹੋਇਆ।
ਚੌ ਦਿਸ ਮੁਕਤਾ ਚਾਲਰ ਵਰਕੋ,
ਚਾਰ ਸਪੇਰੇ ਸਤਸੰਗ ਮੋਤੀਆਂ ਦੀ ਝਾਲਰ ਹੈ।
ਮਿਰਦੁਲ ਸੇਜ ਪਏ ਫੇਨ ਸਮਾਨਾ,
ਉੱਤੇ ਸਤਸੰਗ ਜੀ ਸੇਜਾ ਵਿਛੀ ਹੋਈ ਹੈ ਦੁੱਧ ਦੀ ਝੱਗ ਵਰਗੀ।
ਆਸਤਰਨ ਸੇਜਾ ਉਪਤਾਨਾ,
ਸਰਾਣੇ ਰੱਖੇ ਹੋਏ ਨੇ ਸੇਜਾ ਦੇ ਉੱਤੇ।
ਇਸ ਪਰ ਬੈਠੇ ਪੁਰਖ ਸਹਾਈ,
ਉਹਦੇ ਉੱਤੇ ਇੱਕ ਸਤਸੰਗ ਜੀ ਬੜਾ ਸੁੰਦਰ ਰੂਪ ਵਾਲਾ ਪੁਰਖ ਬੈਠਾ ਦੇਖਿਆ।
ਚੰਦਰਮੁਖੀ ਗਹਿ ਡੋਰ ਚਲਾਈ,
ਇੱਕ ਇਸਤਰੀ ਚੰਦਰਮਾ ਵਰਗੇ ਮੁਖ ਹੈ ਸੁੰਦਰ ਸਤਸੰਗ ਜੀ, ਉਸ ਨੂੰ ਪੱਖਾ ਕਰ ਰਹੀ ਦੇਖੀ।
ਇਸ ਕੋ ਸ੍ਰੀ ਗੁਰ ਬੂਜਨ ਕੀਨਾ,
ਇਹ ਪੀਰ ਨਾਲ ਇਹਨੂੰ ਸੁਪਨਾ ਆ ਰਿਹਾ ਹੈ, ਸਤਿਗੁਰੂ ਜੀ ਨਾਲ ਨੇ ਇਸ ਪੀਰ ਦੇ ਸੁਪਨੇ ਵਿੱਚ, ਇਹ ਮਹਾਰਾਜ ਦੇ ਕੋਲੇ ਖੜਾ ਹੈ। ਸਤਿਗੁਰਾਂ ਨੇ ਉਹ ਆਦਮੀ ਨੂੰ ਪੁੱਛਿਆ ਜੋ ਸੇਜਾ ਤੇ ਬੈਠਾ ਸੀ,
ਉਹ ਸ਼ੁਭ ਕਰਮ ਦਾਨ ਕੋ ਦੇਨਾ,
ਤੂੰ ਭਾਈ ਕੀ ਚੰਗਾ ਕਰਮ ਕੀਤਾ, ਕੀ ਪੁੰਨ ਦਾਨ ਕੀਤਾ ਹੈ,
ਜਿਸ ਤੇ ਅਸ ਸੁਖ ਪ੍ਰਾਪਤ ਭਇਓ,
ਜਿਸ ਕਰਕੇ ਇਹੀ ਜੀ ਸੋਹਣੀ ਸੋਨੇ ਦੀ ਨਗਰੀ ਦੇ ਵਿੱਚ ਮਹਿਲਾਂ ਵਿੱਚ ਤੂੰ ਮੌਜ ਨਾਲ ਪਲੰਘ ਤੇ ਬੈਠਾ, ਤੇਰੇ ਪੱਖਾ ਕਰ ਰਹੀ ਹੈ ਸੁੰਦਰ ਰੂਪ ਵਾਲੀ ਇਸਤਰੀ, ਬਹੁਤ ਸੋਹਣੇ ਪਦਾਰਥ ਨੇ, ਸੁਗੰਧੀਆਂ ਆ ਰਹੀਆਂ, ਇਹੋ ਜਿਹਾ ਸੁਖ ਤੈਨੂੰ ਕਿਹੜੇ ਪੁੰਨ ਦਾ ਫਲ ਮਿਲਿਆ ਹੈ।
ਸੋ ਤੁਮ ਕਹੋ ਜਥਾ ਵਿਦ ਕਹਿਓ,
ਉਹ ਜਿਵੇਂ ਤੈਨੂੰ ਪਤਾ ਹੈ ਤੂੰ ਦੱਸ, ਤੈਨੂੰ ਕਿਵੇਂ ਕਿਹੜੇ ਪੁੰਨ ਦਾ ਸੁਖ ਮਿਲ ਰਿਹਾ ਹੈ।
ਸੰਤ ਪੁਰਖ ਨੇ ਕਰ ਗੁਰ ਗਿਆਤ,
ਉਸ ਵੇਲੇ ਸਤਸੰਗ ਜੀ ਉਹ ਪੁਰਖ ਨੇ ਸੁਣ ਕੇ ਗੁਰੂ ਤੇਗ ਬਹਾਦਰ ਜੀ ਕੋਲੋਂ ਹਿਰਦੇ ਚ ਚੇਤੇ ਕਰਕੇ,
ਆਪਣਾ ਉਚਰਤ ਭਇਓ ਵਰਤਾਂਤ,
ਆਪਣਾ ਹਾਲ ਪਿਛਲੇ ਜਨਮ ਦਾ ਸਾਰਾ ਦੱਸਿਆ।
ਪੂਰਵ ਜਨਮ ਸ਼ੇਰ ਕੋ ਮੇਰਾ,
ਇਹ ਪੀਰ ਵੀ ਸੁਣੀ ਜਾਂਦਾ ਨਾਲ ਸੁਪਨੇ ਦੇ ਵਿੱਚ, ਗੁਰੂ ਤੇਗ ਬਹਾਦਰ ਜੀ ਪੁੱਛ ਰਹੇ ਨੇ ਸੁਪਨਾ ਇਹਨੂੰ ਆ ਰਿਹਾ ਹੈ। ਉਹ ਪੁਰਸ਼ ਕਹਿ ਰਿਹਾ ਮਹਾਰਾਜ ਮੈਂ ਪਹਿਲੇ ਜਨਮ ਵਿੱਚ ਸ਼ੇਰ ਸੀ,
ਜੂਨ ਤਾਮਸੀ ਅਗੀ ਵਡੇਰਾ,
ਮੈਂ ਬੜਾ ਪਾਪੀ ਸੀ, ਤਮੋ ਗੁਣੀਆਂ ਦੀ ਜੂਨੀ ਚ ਅਸੀਂ ਮਾਸ ਖਾਂਦਾ ਸੀ,
ਇੱਕ ਸਥਾਨ ਕਰਤ ਮੈਂ ਵਾਸਾ,
ਮੈਂ ਇੱਕ ਥੋਂ ਰਹਿੰਦਾ ਸੀ ਜੰਗਲ ਦੇ ਵਿੱਚ,
ਲੱਪ ਮਹੀ ਰਹੋ ਤਰੇ ਨਵਾਸਾ,
ਉੱਥੇ ਨੀਵੇਂ ਨੀਵੇਂ ਬੜੇ ਸੰਘਣੇ ਬਿਰਛ ਸਨ,
ਬਿੜਾ ਹੀ ਕੋ ਸੰਘਣ ਕਣੋ,
ਉੱਥੇ ਹੀ ਸਤਸੰਗ ਇੱਕ ਬੇਲ ਹੁੰਦੀ ਹੈ, ਬਿੜੇ ਜੇ ਹੁੰਦੇ ਜਿੱਥੇ ਸ਼ੇਰ ਰਹਿੰਦਾ ਨਾ, ਬਹੁਤ ਸੰਘਣਾ ਹੁੰਦਾ ਬਿੜਾ, ਉਹਦੇ ਥੱਲੇ ਖੁੱਡ ਪਲਟ ਕੇ ਘਰ ਵਾਂਗੂ ਰਹਿੰਦਾ ਹੈ,
ਮਨੁੱਖ ਸਦਨ ਬਣਾਇਓ ਮਨੋ,
ਮਨੋ ਆਦਮੀ ਨੇ ਘਰ ਬਣਾਇਆ ਸੋਹਣਾ ਰਹਿਣ ਵਾਸਤੇ, ਐ ਪੱਟ ਕੇ ਬਣਾਇਆ ਹੋਇਆ ਸੀ, ਕਹਿੰਦਾ ਮੇਰਾ ਘੁਰਨਾ,
ਪਾਣੀ ਪੌਣ ਛੁਵੇ ਨਹੀਂ ਜਾਂ,
ਜਿੱਥੇ ਇਹ ਜੀ ਸੰਘਣੀਆਂ ਉੱਤੇ ਬੇਲਾਂ ਛਾਈਆਂ ਹੋਈਆਂ ਸੀ ਬਿੜੇ ਦੇ ਉੱਤੇ, ਜਿਹੜਾ ਪਾਣੀ ਮੀਂਹ ਦਾ ਵਿੱਚ ਨਹੀਂ ਸੀ ਵੜਦਾ,
ਨਿਸਮੇ ਬਸੋ ਜਾਏ ਕਰਤਾ,
ਮੈਂ ਰਾਤ ਨੂੰ ਉਹਦੇ ਵਿੱਚ ਬਸਦਾ ਹੁੰਦਾ ਸੀ, ਹੇ ਮਹਾਰਾਜ ਜੀ,
ਇੱਕ ਦਿਵਸ ਮੈਂ ਗਮਨਿਓ ਬਾਹਰ,
ਸੁਣੋ ਮਹਾਰਾਜ ਮੈਨੂੰ ਕਿਹੜੇ ਪੁੰਨ ਦਾ ਫਲ ਮਿਲਿਆ ਹੈ ਸਵਰਗ ਚ, ਅੱਜ ਮੈਂ ਸੇਜਾ ਦੇ ਉੱਤੇ ਬੈਠਾ ਸੋਹਣੇ ਆਨੰਦ ਦੇ ਸਹਿਤ, ਮੈਂ ਇੱਕ ਦਿਨ ਸ਼ਿਕਾਰ ਗਿਆ ਬਾਹਰ ਨੂੰ,
ਹਿਤ ਆਹਾਰ ਜੀਵਨ ਅਤ ਜਹਾਰ,
ਪ੍ਰਗਟੀ ਮੈਂ ਆਪਣੀ ਭੁੱਖ ਮੇਟਣ ਵਾਸਤੇ ਜੀਵਾਂ ਨੂੰ ਮਾਰਿਆ,
ਵਿਚਰਿਤ ਬਨ ਮੈਂ ਮ੍ਰਿਗ ਕੋ ਮਾਰਿਓ,
ਵਿਚਰਦੇ ਵਿਚਰਦੇ ਨੇ ਮ੍ਰਿਗ ਨੂੰ ਮੈਂ ਮਾਰਿਆ,
ਤ੍ਰਿਪਤ ਹੋਏ ਮਗ ਸਦਨ ਸੁਧਾਰਿਓ,
ਮੈਂ ਰੱਜ ਕੇ ਮਾਸ ਦੇ ਨਾਲ ਆਪਣੇ ਖੁੱਡੇ ਚ ਨੂੰ ਆ ਰਿਹਾ ਸੀ, ਘੁਰਨੇ ਚ ਨੂੰ
ਚਲੀ ਬਾਓ ਕਣਕੀ ਕਟ ਆਈ,
ਅਹੀ ਜੀ ਠੰਡੀ ਹਵਾ ਚੱਲੀ ਤੇ ਬੱਦਲ ਆ ਗਿਆ ਘਟਾ ਚੜ ਕੇ,
ਧੂਲ ਉੱਡੀ ਦ੍ਰਿਸ਼ਟੀ ਤਮਸ਼ਾਈ,
ਹਨੇਰਾ ਹੀ ਛਾ ਗਿਆ, ਬਹੁਤ ਧੂੜ ਉੱਡੀ ਜੰਗਲ ਵਿੱਚ,
ਪੰਥੀ ਦੋਏ ਤਾਂ ਰੁਕ ਗਏ,
ਮੇਰੇ ਘੁਰਨੇ ਦੇ ਵਿੱਚ ਘਬਰਾਏ ਹੋਏ ਦੋ ਰਾਹੀ ਸੀ ਸਾਧੂ, ਉਹਨਾਂ ਨੂੰ ਕੋਈ ਜਗ੍ਹਾ ਨਾ ਮਿਲੀ ਮੇਰੇ ਘੁਰਨੇ ਚ ਜਾ ਵੜੇ,
ਕਿਤੋਂ ਆਸਰੋ ਪਿਖਤ ਨਾ ਪਏ,
ਇਧਰ ਉਧਰ ਕਿਤੇ ਉਹਨਾਂ ਨੂੰ ਆਸਰਾ ਹੋਰ ਨਾ ਲੱਭਿਆ,
ਕਿਤੋਂ ਤੇ ਵਿਚਰਤ ਜੋ ਘਰ ਮੇਰਾ,
ਇਧਰ ਉਧਰ ਭਾਰਦਿਆਂ ਨੇ ਮੇਰਾ ਘਰ ਦੇਖ ਲਿਆ,
ਦੇਖਿਓ ਕੀਨਸ ਦੌਰ ਬਸੇਰਾ,
ਨੱਠ ਕੇ ਜਾ ਕੇ ਵਿੱਚ ਵੜ ਗਏ, ਦੇਖ ਬਸਣਾ ਕੀਤਾ ਉਹਨਾਂ ਨੇ,
ਪਰਾ ਲੰਬ ਨਹੀਂ ਟਿਕ ਕੋਈ,
ਉਹਨਾਂ ਨੂੰ ਹੋਰ ਕੋਈ ਆਸਰਾ ਨਹੀਂ ਸੀ, ਗੜਿਆਂ ਦੀ ਵਰਖਾ ਹੋਣ ਲੱਗ ਗਈ,
ਵਰਖਾ ਕੀ ਵਰਖਾ ਬਹੁਤ ਜੋਈ,
ਬਹੁਤ ਹੀ ਜਦੋਂ ਲੱਗੇ ਗੜੇ ਵਰਖਣ,
ਬੈਠ ਤਿੰਨ ਹੋਣੇ ਜਾਣੀ ਹੇਰ,
ਜਦੋਂ ਬੈਠ ਗਏ ਮੇਰੇ ਘੁਰਨੇ ਵਿੱਚ ਘਰ ਵਿੱਚ, ਉਦੋਂ ਦੇਖਿਆ ਵੀ ਇੱਥੇ ਤਾਂ ਮੁਸ਼ਕ ਆਉਂਦਾ ਹੈ, ਇਹ ਤਾਂ ਸ਼ੇਰ ਦਾ ਘੁਰਨਾ ਹੈ,
ਇਸ ਤਾਂ ਬਾਸੋ ਬੜ ਸ਼ੇਰ,
ਬੜਾ ਸ਼ੇਰ ਬਸਦਾ ਹੋਵੇਗਾ ਇੱਥੇ,
ਹੱਸਣਾ ਹੋਵੇ ਅਬ ਚੱਲ ਸੋ ਆਵੇ,
ਇਹੋ ਜਿਹਾ ਨਾ ਹੋਵੇ, ਹੁਣ ਮੀਂਹ ਆ ਗਿਆ ਹੈ, ਗੜੇ ਪੈਣ ਲੱਗ ਗਏ, ਕਿਤੇ ਸ਼ਿਕਾਰ ਖੇਡਦਾ ਖੇਡਦਾ ਵਾਪਸ ਆਪਣੇ ਘੁਰਨੇ ਵਿੱਚ ਨੂੰ ਸ਼ੇਰ ਨਾ ਆ ਜਾਵੇ,
ਅਤੇ ਹਮੇ ਦੋਨ ਕੋ ਖਾਵੇ,
ਮਾਰ ਕੇ ਦੋਨਾਂ ਨੂੰ ਆਪਾਂ ਨੂੰ ਖਾ ਜਾਵੇਗਾ,
ਕਰਕਾ ਬਰਖਤ ਮੈਂ ਤਬਿਆ,
ਕਹਿਣ ਲੱਗਾ ਹੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ, ਇਹ ਪੁਰਖ ਕਹਿ ਰਿਹਾ ਸਵਰਗ ਦੇ ਵਿੱਚ ਛੇਜਾ ਤੇ ਬੈਠਾ, ਗੜਿਆਂ ਦੀ ਵਰਖਾ ਜਦੋਂ ਹੋਣ ਲੱਗੀ ਮੈਂ ਮੁੜਿਆ ਆਪਦੇ ਘੁਰਨੇ ਚ ਨੂੰ,
ਬੋਲਣ ਕੋ ਟਿਰਗ ਸੁਣ ਪਾਇਓ,
ਮੈਨੂੰ ਵੀ ਮੁਸ਼ਕ ਆ ਗਿਆ ਕਿ ਮੇਰੇ ਘਰ ਦੇ ਵਿੱਚ ਆਦਮੀ ਬੋਲਦੇ ਹਨ,
ਜਾਣ ਮਰੁਜ ਐ ਕਰਮਾ ਹੈ,
ਜਾਣ ਲਿਆ ਕਿ ਮੇਰੇ ਘਰ ਵਿੱਚ ਆਦਮੀ ਨੇ,
ਅੱਗੇ ਗਮਨ ਕੀਨ ਤਬਨਾ ਹੈ,
ਮੈਂ ਨਹੀਂ ਫਿਰ ਅੱਗੇ ਪੈਰ ਪਟਿਆ,
ਮੇਰੇ ਅਤਿਥ ਭਏ ਇਹ ਆਏ,
ਮੈਂ ਸਮਝਿਆ ਕਿ ਮੇਰੇ ਇਹ ਅਭਿਆਗਤ ਨੇ, ਮੇਰੇ ਘਰ ਵਿੱਚ ਆਏ ਨੇ, ਮੇਰਾ ਖਾਣਾ ਬਣਦਾ ਇਹਨਾਂ ਨੂੰ ਕਿ ਇਹਨਾਂ ਦੀ ਸੇਵਾ ਕਰਨੀ ਬਣਦੀ,
ਰਹਿਣ ਬਸੇਰਾ ਕਰ ਸੁਖ ਪਾਏ,
ਇਹ ਰਾਤ ਬਸ ਕੇ ਸੁਖ ਪਾਉਣਗੇ,
ਇਸ ਤੇ ਪਰੇ ਧਰਮ ਨਹੀਂ, ਔਰ
ਇਦੂ ਵੱਡਾ ਹੋਰ ਕੋਈ ਪੁੰਨ ਨਹੀਂ, ਰਾਤ ਕਟਾਉਣੀ ਘਰ ਵਿੱਚ ਅਭਿਆਗਤ ਨੂੰ,
ਅਭਿਆਗਤ ਕੋ ਦੇਹ ਸੁਖ ਠੌਰ,
ਸੁਖ ਵਾਲੀ ਥਾਂ ਦੇਵੇ ਆਏ ਗਏ ਨੂੰ,
ਪੂਰਵ ਕਿਸੀ ਪੁੰਨ ਤੇ ਮੋਹੀ,
ਕਹਿਣ ਲੱਗਾ ਹੇ ਮਹਾਰਾਜ ਨੇ ਸ਼ੇਰ ਦੀ ਜੂਨੀ ਚ ਕਿਹੜਾ ਵਿਚਾਰ ਆਉਂਦੀ ਹੈ, ਪਸ਼ੂ ਜੂਨੀ ਚ ਕਿੱਥੇ ਵਿਚਾਰ ਆਉਂਦੀ ਹੈ, ਪੂਰਬਲਾ ਮੇਰਾ ਕੋਈ ਪੁੰਨ ਸੀ,
ਇਸ ਪ੍ਰਕਾਰ ਮਤ ਉਰਮੇ ਹੋ,
ਜਿਸ ਕਰਕੇ ਮੇਰੇ ਮਨ ਵਿੱਚ ਇਹ ਅਕਲ ਆ ਗਈ,
ਖਰੋ ਰਹੋ ਮੈਂ ਬਾਹਰ ਤਵੇ,
ਮੈਂ ਜੀ ਡਰ ਜਾਣਗੇ ਉਹ ਵੀ ਮਰਨਾ ਜਾਣ ਕੇ, ਤੇ ਮੈਂ ਬਾਹਰ ਹੀ ਖੜਾ ਰਿਹਾ ਬਿਰਛ ਥੱਲੇ,
ਪੂਰੇ ਸਹੇ ਗਾਤ ਪਰ ਸਵੇ,
ਸਾਰੇ ਗੜੇ ਜਿਹੜੇ ਪਏ ਨਾ ਵਰਖਾ ਹੋਈ, ਮੈਂ ਸਰੀਰ ਤੇ ਝੱਲੇ,
ਡਰਤ ਸੋ ਪੰਥੀ ਬਾਸੇ ਕਰਮ,
ਉਹ ਵਿਚਾਰੇ ਰਾਤ ਨੂੰ ਨੀਂਦ ਤਾਂ ਕੀ ਆਉਣੀ ਸੀ, ਮੇਰੇ ਘਰ ਚ ਤਾਂ ਰਹੇ ਦੋ ਆਦਮੀ, ਪਰ ਡਰਦੇ ਡਰਦੇ ਰਹੇ,
ਸੁਖ ਸੋ ਬਿਤੀ ਜਾਮਣੀ ਤਿੰਨ ਕਹੇ,
ਫੇਰ ਵੀ ਉਹਨਾਂ ਦੀ ਸੁਖ ਨਾਲ ਰਾਤ ਬਤੀਤ ਹੋ ਗਈ, ਠੰਡ ਤੋਂ ਬਚ ਰਹੇ, ਗੜਿਆਂ ਤੋਂ ਬਚ ਰਹੇ, ਨਹੀਂ ਮਾਰ ਦਿੰਦੇ ਗੜੇ,
ਦੇਖਤ ਰਹੇ ਵਹਿਰ ਦਿਸ਼ਦੋ,
ਬਾਹਰ ਨੂੰ ਦੇਖਦੇ ਹੀ ਰਹੇ ਵੀ ਹੁਣ ਵੀ ਸ਼ੇਰ ਆਇਆ, ਹੁਣ ਵੀ ਸ਼ੇਰ ਆਇਆ, ਡਰਦੇ ਵੀ ਰਹੇ,
ਮਤ ਕੇਰ ਸੰਘਾਰੇ ਕੋ,
ਕਿਤੇ ਸਾਨੂੰ ਸ਼ੇਰ ਆ ਕੇ ਮਾਰ ਨਾ ਦੇਵੇ,
ਮੈਂ ਮਨ ਧਰਮ ਜਾਣ ਹਟ ਰਹੇ,
ਮੈਂ ਆਪਣਾ ਧਰਮ ਜਾਣ ਕੇ ਮੇਰੇ ਘਰ ਵਿੱਚ ਅੱਜ ਅਭਿਆਗਤ ਆਏ ਨੇ, ਮੈਂ ਕਸ਼ਟ ਝੱਲ ਲਵਾਂ ਪਰ ਇਹਨਾਂ ਨੂੰ ਦੁੱਖ ਨਹੀਂ ਹੋਣ ਦੇਣਾ।
ਦੁੱਖ ਵਰਕਾ ਸਭ ਮਾਂ ਸਭ ਤਨ ਪਰ ਸਹਿਓ,
ਠੰਡ ਦਾ ਮੀਂਹ ਦਾ ਗੜਿਆਂ ਦਾ ਦੁੱਖ ਆਪਦੇ ਸਰੀਰ ਤੇ ਸਹਾਰਿਆ ਮੈਂ।
ਅਰਥਾਰਥ ਲੋ ਬ੍ਰਿਸ਼ਟੀ ਪਈ,
ਸਾਰੀ ਰਾਤ ਮੀਂਹ ਪੈਂਦਾ ਰਿਹਾ।
ਬਿਨਾਂ ਆਸਰੇ ਮੈਂ ਸਿਰ ਲਈ,
ਮੈਂ ਬਿਨਾਂ ਆਸਰੇ ਤੋਂ ਬਿਰਸ਼ ਥੱਲੇ ਗੜਿਆਂ ਦੀਆਂ ਸੱਟਾਂ ਸਹਾਰੀਆਂ।
ਪੌਣੇ ਪੁਣੇ ਪੌਣ ਗਮਨੀ ਅਤ ਸੀਰ,
ਗੜੇ ਹਟ ਗਏ ਫਿਰ ਠੰਡੀ ਹਵਾ ਚੱਲ ਪਈ।
ਵਿਆਪਿਓ ਸਗਰ ਸੀਤ ਸਰੀਰ,
ਮੇਰੇ ਸਰੀਰ ਨੂੰ ਪਾਲਾ ਲੱਗਿਆ ਉਸ ਵੇਲੇ।
ਹੋਰ ਹੋਤ ਮੈਂ ਮ੍ਰਿਤਕ ਪਏ,
ਇਹ ਮਹਾਰਾਜ ਜੀ ਸਵੇਰ ਹੁੰਦਿਆਂ ਮੈਨੂੰ ਨਮੂਨੀਆ ਹੋ ਗਿਆ, ਮੈਂ ਮਰ ਗਿਆ। ਸ਼ੇਰ ਕਹਿੰਦਾ,
ਸਿਰ ਵਸਾਲ ਪ੍ਰਾਣ ਛੁੱਟ ਗਏ,
ਬਹੁਤੀ ਠੰਡ ਹੋਣੇ ਕਰਕੇ ਮੇਰੇ ਪ੍ਰਾਣ ਨਿਕਲ ਗਏ।
ਭਈ ਪ੍ਰਾਤ ਸੋ ਸੰਤ ਪਰਵੀਨਾ,
ਜਦੋਂ ਸਵੇਰ ਹੋਈ ਸੂਰਜ ਚੜਿਆ ਤਾਂ ਉਹ ਜਿਹੜੇ ਮਹਾਤਮਾ ਦੋ ਮੇਰੇ ਘੁਰਨੇ ਚ ਸੀਗੇ,
ਨਿਕਸੇ ਮ੍ਰਿਤਕ ਮੋਹੇ ਪਿਕਲੀਨਾ,
ਨਿਕਲ ਕੇ ਸਾਹਮਣੇ ਦੇਖਿਆ ਵੀ ਬਿਰਛ ਥੱਲੇ ਸ਼ੇਰ ਮਰਿਆ ਪਿਆ।
ਕਰੁਣਾ ਕੀਨ ਜਾਨ ਮਮ ਕਰਮ,
ਉਹਨਾਂ ਨੇ ਮੇਰਾ ਪਰਉਪਕਾਰ ਸਮਝ ਕੇ ਕਿ ਸਾਨੂੰ ਰਾਤ ਕਟਾਈ ਆਪਣੇ ਘਰ ਵਿੱਚ ਸ਼ੇਰ ਨੇ, ਮੇਰੀ ਦੇਹ ਦੇ ਕੋਲੇ ਆ ਕੇ ਮੇਰੇ ਤੇ ਕਿਰਪਾ ਕੀਤੀ।
ਫਲ ਦੀਨ ਸਿਆਸ ਜਸ ਅਤ ਧਰਮ,
ਜਿਹੜਾ ਧਰਮ ਕੀਤਾ ਸੀ ਮੈਂ ਪੁੰਨੇ ਦਾ ਮੈਨੂੰ ਫਲ ਛੇਤੀ ਦਿੱਤਾ ਉਹਨਾਂ ਨੇ। ਇੱਕ ਰਾਤ ਕਟਾਈ ਸੀ ਮੈਂ ਆਪਣੇ ਘਰ ਵਿੱਚ ਅਭਿਆਗਤਾਂ ਨੂੰ, ਉਹਦਾ ਫਲ ਅੱਜ ਮੈਂ ਸਵਰਗ ਵਿੱਚ ਬੈਠਾ ਸੋਨੇ ਦੇ ਮੰਦਰਾਂ ਚ।
ਇਸ ਰਾਤਰੀ ਕਾ ਫਲ ਅਸ ਹੋਵਾ,
ਇੱਕ ਰਾਤ ਦਾ ਪੁੰਨ ਮੈਨੂੰ ਆ ਮਿਲਿਆ ਹੈ।
ਪਹੁੰਚ ਸੁਰਗ ਸਭ ਵਿਦ ਸੁਖ ਜੋਵਾ,
ਸੁਰਗ ਚ ਬੈਠ ਕਰਕੇ ਅੱਜ ਮੈਂ ਸਾਰੇ ਸੁਖ ਮਾਣ ਰਿਹਾ ਹਾਂ।
ਤਤ ਪੂਜ ਬੈ ਧਰਮ ਮਹਾਨਾ,
ਅਭਿਆਗਤ ਦੀ ਆਏ ਗਏ ਦੀ ਪੂਜਾ ਕਰਨੀ ਸਭ ਤੋਂ ਵੱਡਾ ਧਰਮ ਹੈ।
ਗ੍ਰਹਿਸਤੀ ਕੇ ਅਪਰ ਸਮਾਨਾ,
ਗ੍ਰਹਿਸਤੀ ਨੂੰ ਹੋਰ ਇਦੂ ਵੱਡਾ ਹੋਰ ਧਰਮ ਨਹੀਂ। ਆਏ ਗਏ ਨੂੰ ਸਤਸੰਗ ਜੀ ਭੁੱਖੇ ਨੂੰ ਭੋਜਨ ਦੇਣਾ, ਨਾਲ ਹੀ ਉਸ ਨੂੰ ਆਏ ਗਏ ਨੂੰ ਸਤਸੰਗ ਜੀ ਬਸਣ ਵਾਸਤੇ ਜਗ੍ਹਾ ਦੇਣੀ।
ਇਹ ਸਭ ਪੀਰ ਸੁਣੀ ਜਬ ਕਾਨ,
ਇਹ ਸਤਸੰਗਤ ਜੀ ਪੀਰ ਨੇ ਵੀ ਸੁਪਨੇ ਚ ਸਾਰੀ ਬਾਤ ਸੁਣ ਲਈ ਜੋ ਗੁਰੂ ਤੇਗ ਬਹਾਦਰ ਜੀ ਦੇ ਨਾਲ ਇਹ ਸਵਰਗ ਵਿੱਚ ਬੈਠਾ ਪੁਰਸ਼ ਸ਼ੇਰ ਦੀ ਜੂਨੀ ਵਿੱਚੋਂ ਦਿਬ ਦੇਹੀ ਵਾਲਾ ਬਣਿਆ ਹੋਇਆ, ਸਾਰੇ ਇਹਨੇ ਬਚਨ ਦੱਸੇ।
ਕਰਿਓ ਜਗਾਵਨ ਪਰਿਓ ਜੇ ਥਾਨ,
ਜਦੋਂ ਐਨ ਸੁਪਨਾ ਇੱਥੇ ਤੱਕ ਪੂਰਾ ਹੋ ਗਿਆ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਗਾ ਦਿੱਤਾ ਪੀਰ।
ਉਠਤ ਚਰਨ ਪਰ ਬੰਧਨ ਕੀਨ,
ਕੀ ਰਹਿ ਗਈ ਸੀ ਸ਼ੰਕਾ ਸਤਸੰਗ ਜੀ, ਫਿਰ ਹੁਣ ਪਰਸ਼ਨ ਪੁਰਸ਼ਨ ਤਾਂ ਰੁੜ ਗਏ ਸਾਰੇ ਹੀ ਇਹਦੇ ਕੀਤੇ ਹੋਏ। ਉੱਠਦੇ ਸਾਰ ਹੀ ਮਹਾਰਾਜ ਦੇ ਚਰਨ ਪਕੜ ਲਏ ਗੁਰੂ ਤੇਗ ਬਹਾਦਰ ਜੀ ਦੇ।
ਰਾਵਰ ਭੇਦ ਸਕਿਓ ਨਹਿ ਚੀਨ,
ਇਹ ਮਹਾਰਾਜ ਮੈਨੂੰ ਬਖਸ਼ ਲਓ, ਤੁਸੀਂ ਗੁਰੂਆਂ ਦੇ ਗੁਰੂ ਪੀਰਾਂ ਦੇ ਪੀਰ ਹੋ, ਮੈਂ ਤੁਹਾਡਾ ਭੇਤ ਨਹੀਂ ਪਾ ਸਕਿਆ।
ਜੋ ਤੁਮ ਕਹੋ ਸੋ ਹੈ ਸਭ ਕਨੀਕੀ,
ਜੋ ਤੁਸੀਂ ਕਰਦੇ ਹੋ ਜੋ ਤੁਸੀਂ ਕਹਿੰਦੇ ਹੋ ਸਭ ਠੀਕ ਹੈ।
ਰਾਵਰ ਕਰੇ ਬਿਨਾ ਬਹੁ ਫੀਕੀ,
ਆਪ ਜੀ ਦੇ ਤੋਂ ਬਿਨਾ ਕੀਤੇ ਤੋਂ ਮਾਨਾ ਹੋਰ ਤਾਂ ਹੈ ਫਿੱਕੀ ਹੋਈ, ਸਾਰੇ ਦੁਨੀਆ ਮੋਹ ਕਰਦੇ ਨੇ ਜੋ ਕੀ ਕੰਮ ਕਰਦੇ ਨੇ, ਤੁਸੀਂ ਮੋਹ ਤੋਂ ਨਿਰਲੇਪ ਹੋ ਕੇ ਪਰਉਪਕਾਰ ਕਰ ਰਹੇ ਹੋ।
ਜਗਤ ਅਧਾਰਨ ਧਾਰਨ ਤਨ ਕੋ,
ਆਪਨੇ ਮਾਰਾ ਸਰੀਰ ਜੀਵਾਂ ਦੀ ਕਲਿਆਣ ਕਰਨ ਵਾਸਤੇ ਧਾਰਿਆ ਹੈ।
ਮੈਂ ਅਸ ਨੇਚੇ ਕੀਨਿਸ ਮਨ ਕੋ,
ਅੱਜ ਜੀ ਮੈਂ ਪੀਰ ਕਹਿਣ ਲੱਗਾ ਮਨ ਵਿੱਚ ਨੇਚੇ ਧਾਰ ਲਿਆ ਕਿ ਜੇ ਤੁਹਾਡਾ ਸੰਸਾਰ ਚ ਆਉਣਾ ਹੋਇਆ ਸਚਖੰਡ ਤੋਂ ਤਾਂ ਜੀਵਾਂ ਦੀ ਕਲਿਆਣ ਹਿਤਾਉਣਾ ਹੋਇਆ ਹੈ।
ਸਤਿਗੁਰ ਖੁਸ਼ੀ ਭਏ ਸੁਣ ਬੇਨਤੀ,
ਸਤਿਗੁਰੂ ਜੀ ਇਹਦੀ ਬੇਨਤੀ ਸੁਣ ਕੇ ਖੁਸ਼ ਹੋਏ।
ਸ਼ਰਧਾ ਦਈ ਤਿਆਗ ਬੇਗਿਣਤੀ,
ਸਤਸੰਗ ਜੀ ਸ਼ਰਧਾ ਅੰਦਰ ਧਾਰ ਲਈ, ਇਹਦੀਆਂ ਗਿਣਤੀਆਂ ਮਿਣਤੀਆਂ ਸਭ ਸ਼ੰਕਾ ਚੱਕੀਆਂ ਗਈਆਂ।
ਬੰਧਨ ਕਰਨ ਵਿੱਚ ਤਾਂ ਸੁਧਾਰਾ,
ਮੱਥਾ ਟੇਕ ਕੇ ਸਤਸੰਗ ਜੀ ਆਪਣੇ ਘਰ ਨੂੰ ਚਲਿਆ ਗਿਆ।
ਅਪਰ ਥਾਨ ਮੈਂ ਸੋ ਜਸ ਪਸਾਰਾ,
ਹੋਰਾਂ ਥਾਵਾਂ ਤੇ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਸ ਕੀਤਾ। ਮੁਸਲਮਾਨ ਸੈਯਦ ਪੀਰ ਨੇ ਜੋ ਰੋਪੜ ਦਾ ਨਿਵਾਸੀ ਸੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸੁੰਦਰ ਨਗਰੀ ਵਸਾ ਰਹੇ ਨੇ, ਮਹਾਰਾਜ ਨੇ ਸਤਸੰਗ ਜੀ ਨਜ਼ਾਰਾ ਪ੍ਰਤੱਖ ਦਿਖਾ ਦਿੱਤਾ ਕਿ ਐਵੇਂ ਨਹੀਂ ਇਹ ਧਰਮਸ਼ਾਲਾ ਤੇ ਮਕਾਨ ਬਣ ਰਹੇ। ਉਹ ਸ਼ੇਰ ਨੇ ਇੱਕ ਰਾਤ ਸਤਸੰਗ ਜੀ ਸਾਧੂਆਂ ਨੂੰ ਦਿੱਤੀ ਸੀ ਕੱਟਣ ਵਾਸਤੇ ਆਪਣਾ ਘਰ ਘੁਰਨਾ, ਉਹਨੂੰ ਕਿੰਨਾ ਫਲ ਪ੍ਰਾਪਤ ਹੋਇਆ। ਆਹ ਜਿਹੜੀਆਂ ਸੰਗਤਾਂ ਸੋਹਣੇ ਧਰਮਸ਼ਾਲਾ ਆਦਿ ਘਰ ਬਣ ਰਹੇ ਨੇ, ਇਹਦੇ ਸੰਗਤਾਂ ਵਸਣ ਗਈਆਂ, ਭਜਨ ਕਰਨ ਗਈਆਂ, ਸੰਗਤਾਂ ਆਨੰਦ ਮਾਣਗੀਆਂ, ਕਿੰਨਾ ਕੁ ਪੁੰਨ ਹੋਵੇਗਾ। ਸਮਝ ਗਿਆ ਸਤਸੰਗ ਜੀ ਪੀਰ, ਇਸ ਤਰ੍ਹਾਂ ਸਤਸੰਗ ਜੀ ਗੁਰੂ ਕਾ ਜਸ ਕਰਦਾ ਹੋਇਆ ਇਹ ਰੋਪੜ ਨੂੰ ਸਤਸੰਗ ਜੀ ਚਲਿਆ ਗਿਆ। ਜਿਸ ਪ੍ਰਕਾਰ ਆਪ ਜੀ ਸਤਸੰਗ ਜੀ ਆਨੰਦਪੁਰੀ ਵਸਾ ਰਹੇ ਨੇ, ਅੱਗੇ ਪ੍ਰਸੰਗ ਕੱਲ੍ਹ ਨੂੰ ਵਿਚਾਰਾਂਗੇ, ਭੁੱਲਾ ਚੁੱਕਾ ਮਾਫ਼ ਕਰਨੀਆਂ। ਰਾਗੀ ਸਿੰਘ ਜੀ ਹਾਜ਼ਰ ਨੇ, ਸਤਸੰਗਤ ਜੀ ਆਪ ਅੰਮ੍ਰਿਤਮਈ ਕੀਰਤਨ ਸਰਗੁਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।